जन्म साखी गुरु नानक साहब दी आपां सरवण कर रहे हैं राजे शिवनाभ नू। गरीबनवाज जी ने किरतार्थ किया है, अपने दर्शन दिते ने, नाम भगती का उपदेश दृढ़ कराया। आओ मन बिरतियां एकागर करिए। आदि गुरु जगत गुरु श्री गुरु नानक पातशाह का पवित्र इतिहास सरवण करन तो पहला महाराज जी के चरणों में अपनियां सुरतियां बिरतियां जोड़िए। मन बिरतियां की एकाग्रता होवेगी फिर गुरु साहब जी की कथा का रस आता है। मन और बिरतियां एकाग्र करने वास्ते समूह माई भाई आखो जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा श्री गुर ध्यान सोपान सम, रिदा कमल बिग साए।
सतगुरु गुरु नानक साहब जी का जिहड़ा ध्यान है वह सूरज दे समान है। जिवें सूरज नूं वेख के कमल दा फुल खिड़ जांदा है, इसे तरह गुरु नानक साहब रूपी सूरज नूं वेख के मेरा मन रूपी कमल दा फुल जिहड़ा है वह खिड़दा है, वह विगास विच आउंदा है।
कविता रचो जथा मती, कहो कथा सुखदाई।
महाकवि कविराज भाई साहब भाई संतोख सिंह जी कहिंदे, मैं सतगुरां दे चरणां दा ध्यान धारण करके गुरु साहब जी दी जिहड़ी कथा दी कविता है, जिन्नी मत सतगुरु जी देणगे उस मत दे अनुसार महाराज जी दी महिमा सतगुरां दी कथा मैं कविता दे रूप दे विच रचदा हाँ, जिस नूं सुन के सुख प्राप्त हुंदा है।
श्री बाला संधुवाच चौपाई, बोलोकन बुलवाए पुवाला।
भाई साहब भाई बाला जी कथा सुना रहे हैं। राजे शिवनाब नूं जदों सतगुरां ने कहा ना भी तू धर्मशाला बना, फिर असी आवांगे तेरे नगर च, नहीं तां असी इत्थे बाहर बाग च ही बैठे हैं। उस वेले राजे शिवनाभ ने अपने नौकर चाकर सदे, वजीर सदे, बहुत सारे लोगों नूं नगर दियां नूं इकट्ठिया कीता।
रची धर्मशाला तत्काला,
तत्काल ही बड़ी सोहनी धर्मशाला, बहुत सोहना स्थान दरबार बना दिता।
मृग मद चंदन अगर कपूरा,
उहदे च मृग मद कहिंदे ने कस्तूरी नूं, कस्तूरी चंदन ते इह जिहड़ियां खुशबूदार वस्तुआं ने इहदा चर्चन कीता है।
कीन सोलेपन तां सोरूरा,
कहिंदे इहदे नाल लेप कीता चंदन दा अगर दा कस्तूरी दा मिला के ना सारे उस धर्मशाला विच दरबार दे विच लेप कीता है।
बहु सुंदर ते दर बनवाई,
बड़ा सोहना दरबार दा दरवाजा बनवाया राजे ने।
पाते अनेक विछोणा छाई,
अंदर अनेकां प्रकार दे विछोणे बिछाए हन।
सर्ब गुलाब कीन छिड़कावा,
और गुलाब दा जिहड़ा जल हुंदा उहदा छिड़काव सारे दरबार विच कीता खुशबू लई।
बहु सुगंध जामे महकावा,
कहिंदे इहो जी सोहनी धर्म धर्मशाला सोहना दरबार बनया के सारी धर्मशाला विच बड़ी सोहनी सुगंधी आउंदी है।
तां मैं एक प्रियंक डसायो,
विच बड़ा सोहना बिछोना बिछाया सारी संगत दे गुरसिखां दे बैठण वास्ते। फिर सतगुरु जी दा आसन लाया, बड़ा सोहना पलगा अंदर बिछाया है।
ऊपर रुचर बिछोन बिछायो,
पलगा डा के ओदे ते बड़ा सोहना विछोना विछाया विछाई कीती है।
अस प्रकार की रचना करके,
एक सोहना उपाधान सराहना रखिया है, चिट्टे रंग दा चादरा बिछा के ते बड़ा सोहना तख्त सजाया है। महाराज सतगुरु गुरु नानक साहब जी दे सज बैठण वास्ते एहो जी सोहनी रचना कीती।
गमनियो भूप पाओ उर तरके,
जदों सारी धर्मशाला बन के तैयार हो गई ਤੋ ਰਾਜਾ ਬੜੀ ਭਾਵਨਾ ਨਾਲ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਗਿਆ।
ਜਬ ਆਵਾ ਉਪਬਨ ਕੇ ਮਾਈ,
ਜਦੋਂ ਬਾਗ ਵਿੱਚ ਆਇਆ ਵੀ ਸਤਿਗੁਰੂ ਜੀ ਨੂੰ ਬੁਲਾ ਕੇ ਲਿਆਵਾਂ ਕਿ ਮਹਾਰਾਜ ਜੀ ਧਰਮਸ਼ਾਲਾ 'ਚ ਚਰਨ ਪਾਉਣ। ਜਿਸ ਵਕਤ ਰਾਜਾ ਬਾਗ ਦੇ ਵਿੱਚ ਆਇਆ,
ਸ਼੍ਰੀ ਨਾਨਕ ਤੈਂ ਦੇਖੇ ਨਾਹੀਂ।
ਕੀ ਵੇਖਿਆ? ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਗ ਵਿੱਚ ਨਜ਼ਰ ਨਹੀਂ ਆਉਂਦੇ। ਜਦੋਂ ਆਇਆ ਨਾ ਬਾਗ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਗ ਵਿੱਚ ਨਹੀਂ ਦਿਸਦੇ।
ਪਰਖਨ ਪਾਉ ਭੂਪ ਗਤ ਦਾਨਾ,
ਮੁਕਤੀ ਦਾ ਤੇ ਸਤਿਗੁਰੂ ਜੀ ਰਾਜੇ ਸ਼ਿਵ ਨਾਭ ਦਾ ਪ੍ਰੇਮ ਪਰਖਣ ਵਾਸਤੇ ਕਿ ਇਹਦੇ ਅੰਦਰ ਕਿੰਨਾ ਕੁ ਪ੍ਰੇਮ ਹੈ ਸਾਡੇ ਦਰਸ਼ਨਾਂ ਦਾ, ਕਿੰਨਾ ਕੁ ਠਰਮ ਹੈ, ਕਿੰਨਾ ਕੁ ਇਹਦੇ ਅੰਦਰ ਉਡੀਕ ਦਾ ਭਾਵ ਹੈ, ਉਹ ਪਰਖਣ ਵਾਸਤੇ ਸਤਿਗੁਰੂ ਜੀ ਨੇ ਰਚਨਾ ਰਚੀ।
ਭਈ ਕਾਲ ਤੈਂ ਅੰਤਰ ਧਿਆਨਾ,
ਮਹਾਰਾਜ ਜੀ ਰਾਜੇ ਸ਼ਿਵ ਨਾਭ ਨੂੰ ਪਰਖਣ ਵਾਸਤੇ ਉਸ ਬਾਗ ਦੇ ਵਿੱਚ ਅੰਤਰ ਧਿਆਨ ਹੋ ਗਏ, ਯਾਨੀ ਕਿ ਅਲੋਪ ਹੋ ਗਏ, ਗੁਪਤ ਹੋ ਗਏ।
ਬਿਨਾ ਬਿਲੋਕੇ ਬੇਬਲ ਰਾਉ,
ਜਦੋਂ ਰਾਜੇ ਸ਼ਿਵ ਨਾਭ ਨੇ ਆ ਕੇ ਬਾਗ ਵਿੱਚ ਵੇਖਿਆ ਵੀ ਸਤਿਗੁਰੂ ਜੀ ਹੈ ਨਹੀਂ, ਸੱਜੇ ਖੱਬੇ ਨਿਗਾਹ ਮਾਰੀ ਤੇ ਰਾਜਾ ਸ਼ਿਵ ਨਾਭ ਬੇਬਲ ਹੋ ਗਿਆ।
ਧਰਨ ਗਿਰਿਓ ਤਨ ਸੁਧ ਨੈਰ ਕਾਉ,
ਕਹਿੰਦੇ ਇੰਨਾ ਬੇਬਲ ਹੋ ਗਿਆ ਵੀ ਜਿਵੇਂ ਗੱਛੀ ਜੀ ਪੈਂਦੀ ਆ, ਗੱਛੀ ਜੀ ਖਾ ਕੇ ਜ਼ਮੀਨ ਤੇ ਹੀ ਡਿੱਗ ਪਿਆ ਵੀ ਕਿਤੇ ਸਤਿਗੁਰੂ ਜੀ ਚਲੇ ਤਾਂ ਨਹੀਂ ਗਏ, ਮੈਂ ਤਾਂ ਧਰਮਸ਼ਾਲਾ ਹੀ ਬਣਾਉਂਦਾ ਰਹਿ ਗਿਆ ਤੇ ਸਤਿਗੁਰੂ ਜੀ ਇੱਥੋਂ ਕਿਤੇ ਚਲੇ ਗਏ ਹੋਣ। ਏਦਾਂ ਮਾਨੋ ਜਿਵੇਂ ਗੱਛੀ ਪਈ ਹੋਵੇ, ਡਿੱਗ ਪਿਆ।
ਲਗੀ ਮ੍ਰਿਤਕਾ ਅੰਗਨ ਮਾਈ,
ਸਰੀਰ ਦੇ ਅੰਗਾਂ ਦੇ ਉੱਤੇ ਮਿੱਟੀ ਲੱਗ ਗਈ।
ਲੀਨ ਉਚਾਏ ਸੇਵਕਨ ਤਾਈ,
ਇਹਦੇ ਜਿਹੜੇ ਸੇਵਕ ਸਨ ਨਾਲ ਰਾਜੇ ਸ਼ਿਵ ਨਾਭ ਦੇ, ਉਹਨਾਂ ਨੇ ਰਾਜੇ ਸ਼ਿਵ ਨਾਭ ਨੂੰ ਪਕੜ ਕੇ ਉਠਾਇਆ।
ਪੌਂਛ ਅੰਗ ਕਰ ਪੌਣ ਚੁਲਾਈ,
ਇਹਦੇ ਅੰਗ ਪੂੰਜੇ ਤੇ ਇਹਦੇ ਚਿਹਰੇ ਤੇ ਪਵਨ ਚੁਲਾਈ।
ਚੇਤਨਤਾ ਭੂਪਤ ਤਨ ਆਈ,
ਰਾਜੇ ਸ਼ਿਵ ਨਾਭ ਨੂੰ ਚੇਤਨਤਾ ਆ ਗਈ, ਹੋਸ਼ ਵਿੱਚ ਆ ਗਿਆ।
ਬੋਲਿਓ ਬਾਣੀ ਹੋਏ ਸਸ਼ੋਕਾ,
ਬੜੇ ਸ਼ੋਕ ਵਿੱਚ ਬੜਾ ਦੁਖੀ ਹੋ ਕੇ ਰਾਜਾ ਸ਼ਿਵ ਨਾਭ ਬੋਲਿਆ।
ਕਿਤ ਗਏ ਸ਼੍ਰੀ ਨਾਨਕ ਸੁਖ ਓਕਾ,
ਕਹਿਣ ਲੱਗਾ ਸੁੱਖਾਂ ਦੇ ਓਹਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਚਲੇ ਗਏ ਨੇ, ਕਿੱਧਰ ਤੁਰ ਗਏ ਨੇ ਗਰੀਬ ਨਵਾਜ ਜੀ।
ਜਿਨ ਕੇ ਦਰਸ਼ਨ ਤੀਨੋ ਤਾਪਾ,
ਜਿਨ੍ਹਾਂ ਦੇ ਦਰਸ਼ਨ ਕਰਕੇ, ਜਿਨ੍ਹਾਂ ਦੇ ਦੀਦਾਰ ਕਰਕੇ ਤਿੰਨੇ ਤਾਪ।
ਤਨਕ ਬਿਲੋਕਤ ਹੋਵਤ ਖਾਪਾ,
ਤਨਕ ਭਰ ਵੀ ਦਰਸ਼ਨ ਕਰ ਲਈਏ ਗੁਰੂ ਨਾਨਕ ਸਾਹਿਬ ਦੇ ਤੇ ਤਿੰਨੇ ਤਾਪ ਹਰੇ ਜਾਂਦੇ ਨੇ, ਆਦਿ ਵਿਆਦੀ ਉਪਾਧੀ ਇਹ ਤਿੰਨੇ ਤਾਪ ਨਿਰਵਿਰਤ ਹੋ ਜਾਂਦੇ ਹਨ।
ਕਿਤਕ ਦਿਵਸ ਕੀ ਲਗੀ ਉਡੀਕਾ,
ਮੈਂ ਤਾਂ ਕਿਤਨੇ ਦਿਨਾਂ ਤੋਂ ਸਤਿਗੁਰਾਂ ਨੂੰ ਉਡੀਕਦਾ ਸੀ, ਕਿਤਨੇ ਸਮੇਂ ਤੋਂ ਗੁਰਦੇਵ ਦੀ ਉਡੀਕ ਕਰ ਰਿਹਾ ਸੀ।
ਅਬ ਪ੍ਰਾਪਤ ਪਾ ਸੁਖ ਮਮ ਜੀ ਕਾ,
ਹੁਣ ਮੈਨੂੰ ਸੁਖ ਪ੍ਰਾਪਤ ਹੋਇਆ ਸੀ ਸਤਿਗੁਰਾਂ ਦੇ ਦਰਸ਼ਨ ਕਰਕੇ।
ਮੰਦ ਭਾਗ ਪਾ ਮੋਰ ਮਹਾਨਾ,
ਪਰ ਮੇਰੇ ਮਾੜੇ ਭਾਗ ਮੇਰੇ ਮੰਦ ਕਰਮ ਨੇ ਜਾਪਦਾ।
ਭਏ ਸਪਦ ਹੀ ਅੰਤਰ ਧਿਆਨਾ,
ਪਲ ਭਰ ਦਰਸ਼ਨ ਦੇ ਕੇ ਸਤਿਗੁਰੂ ਜੀ ਇਕਦਮ ਅਲੋਪ ਹੋ ਗਏ ਨੇ, ਮੁੜ ਕੇ ਮੈਨੂੰ ਦਰਸ਼ਨ ਨਹੀਂ ਦੇ ਰਹੇ। ਕਹਿੰਦਾ ਮੈਂ ਚਿਰਾਂ ਤੋਂ ਉਡੀਕਦਾ ਸੀ ਤੇ ਮੈਨੂੰ ਹੁਣ ਜਾ ਕੇ ਦਰਸ਼ਨ ਪ੍ਰਾਪਤ ਹੋਏ, ਪਰ ਮੇਰੇ ਭਾਗ ਮਾੜੇ ਕਿ ਘੜੀ ਮਾਤਰ ਵੀ ਸਤਿਗੁਰਾਂ ਦੇ ਦਰਸ਼ਨ ਹੋਏ, ਕੁਝ ਸਮਾਂ ਦਰਸ਼ਨ ਹੋਏ ਤੇ ਅਚਾਨਕ ਹੀ ਮਹਾਰਾਜ ਜੀ ਅਲੋਪ ਹੋ ਗਏ, ਮੇਰੇ ਕੋਈ ਮੰਦ ਕਰਮ ਹਨ।
ਅਸ ਕੈ ਕਾਨਨ ਕੀ ਦਿਸ਼ ਦੋਰਾ,
ਬਸ ਫਿਰ ਕੀ, ਫਿਰ ਤਾਂ ਰਾਜਾ ਸ਼ਿਵ ਨਾਭ ਜਿਵੇਂ ਕੋਈ ਬਾਵਰਾ ਨਹੀਂ ਹੋ ਜਾਂਦਾ, ਇੱਦਾਂ ਬਾਵਰਾ ਹੋ ਕੇ ਬਾਗ ਦੇ ਵਿੱਚ ਸੱਜੇ ਖੱਬੇ ਦੌੜਨ ਲੱਗਾ, ਜਿਵੇਂ ਮਹਾਰਾਜ ਜੀ ਦੇ ਬਚਨ ਨਾ, ਬਾਵਲ ਹੋਈ ਸੌ ਸੌ ਲੋਰੋਂ, ਇੱਦਾਂ ਬਾਵਰਾ ਹੋ ਕੇ ਕਹਿੰਦੇ ਬਾਗ ਦੇ ਵਿੱਚ ਭੱਜਣ ਲੱਗਾ।
ਪ੍ਰੇਮ ਪ੍ਰਬਲ ਨੇ ਕੀਨੋ ਬੌਰਾ,
ਸਤਿਗੁਰੂ ਜੀ ਦੇ ਪ੍ਰਬਲ ਪ੍ਰੇਮ ਨੇ ਬੌਰਾ ਕਰ ਦਿੱਤਾ, ਪ੍ਰਬਲ ਪ੍ਰੇਮ ਦੇ ਵਿੱਚ ਰਾਜਾ ਸ਼ਿਵ ਨਾਭ ਬੌਰਾ ਹੋ ਗਿਆ।
ਆਰਤ ਹੋਏ ਪੁਕਾਰਤ ਪਾਰੀ,
ਦੁਖੀ ਹੋ ਕੇ ਦਿਲੋਂ ਆਰਤ ਹੋ ਕੇ ਪੁਕਾਰ ਕਰਦਾ ਮਹਾਰਾਜ ਜੀ ਦੇ ਨਾਂ ਨੂੰ ਲੈ ਕੇ।
ਪ੍ਰਾਨ ਨਾਥ ਮਿਲੀਏ ਇੱਕ ਬਾਰੀ,
ਆਵਾਜ਼ਾਂ ਮਾਰਦਾ ਦੌੜਦਾ ਦੌੜਦਾ ਬਾਗ ਵਿੱਚ, ਹੇ ਪ੍ਰਾਨ ਨਾਥ ਕਿਰਪਾ ਕਰਕੇ ਇੱਕ ਵਾਰੀ ਤਾਂ ਮਿਲੋ। ਹੇ ਪ੍ਰਾਣਨਾਥ, ਕਿਰਪਾ ਕਰਕੇ ਇੱਕ ਵਾਰ ਤਾਂ ਮਿਲ ਜਾਓ।
ਦੌਰ ਦੌਰ ਸੁਧ ਹਿਤ ਮੁਕੰਦਾ,
ਸਤਿਗੁਰਾਂ ਦੀ ਖਬਰ ਲੈਣ ਵਾਸਤੇ, ਪਤਾ ਕਰਨ ਵਾਸਤੇ ਵੀ ਕਿੱਥੇ ਗਏ ਨੇ ਰਾਜਾ ਸ਼ਿਵਨਾਭ? ਦੌੜ ਦੌੜ ਕੇ ਜਾ ਰਿਹਾ।
ਪੂਜਤ ਬਿਟਪ ਬਿਹੰਗਨ ਬ੍ਰਿੰਦਾ,
ਦਰਖਤਾਂ ਨੂੰ ਪੁੱਛਦਾ, ਦਰਖਤਾਂ ਨੂੰ ਹਿਲਾ ਕੇ, ਐ ਦਰਖਤੋ ਤੁਸੀਂ ਦੱਸੋ ਮੇਰੇ ਪ੍ਰਾਣਨਾਥ ਸਵਾਮੀ ਜੀ ਨੂੰ ਤੁਸੀਂ ਵੇਖਿਆ ਕਿਤੇ ਜਾਂਦੇ ਆ? ਬੈਠੇ ਪੰਛੀਆਂ ਨੂੰ ਆਵਾਜ਼ ਮਾਰਦੇ ਆ, ਪੰਛੀਓ ਤੁਸੀਂ ਦੱਸ ਦਿਓ ਮੇਰੇ ਸਵਾਮੀ ਜੀ ਕਿੱਥੇ ਗਏ ਨੇ, ਕਿੱਧਰ ਚਲੇ ਗਏ ਨੇ, ਕਿੱਥੇ ਤੁਸੀਂ ਉਹਨਾਂ ਨੂੰ ਜਾਂਦਿਆਂ ਤੱਕਿਆ? ਮੈਨੂੰ ਖਬਰ ਦਿਓ, ਸੁਨੇਹਾ ਦਿਓ। ਇੱਦਾਂ ਰਾਜਾ ਸ਼ਿਵਨਾਭ ਦਰਖਤਾਂ ਨੂੰ, ਦਰਖਤਾਂ ਤੇ ਬੈਠੇ ਪੰਛੀਆਂ ਨੂੰ ਪੁੱਛਦਾ।
ਗਿਰਵਰ ਸਰਵਰ ਹੋਏ ਕਰ ਤੀਰਾ,
ਨੇੜੇ ਜਿਹੜੇ ਛੋਟੇ ਪਹਾੜ ਨੇ, ਤਾਲ ਨੇ, ਉਹਨਾਂ ਦੇ ਕੋਲ ਜਾ ਕੇ ਪੁੱਛਦੇ ਰਾਜਾ ਸ਼ਿਵਨਾਭ ਜੀ,
ਤੁਮ ਦੇਖਿਓ ਕਿਤ ਗੁਣੀ ਗਹੀਰਾ,
ਐ ਤੁਸੀਂ ਦੱਸ ਦਿਓ ਤੁਸੀਂ ਕਿਤੇ ਵੇਖਿਆ ਮੇਰੇ ਗੁਣੀ ਗਹੀਰ ਸਵਾਮੀ ਨੂੰ? ਐ ਤਾਲ, ਤੇਰੇ ਵਿੱਚ ਤਾਂ ਉਹਨਾਂ ਚਰਨ ਪਾਏ ਹੋਣਗੇ, ਤੂੰ ਹੀ ਦੱਸ ਦੇ ਕਿੱਧਰ ਜਾਂਦਿਆਂ ਨੂੰ ਵੇਖਿਆ ਸਤਿਗੁਰਾਂ ਨੂੰ? ਏਦਾਂ ਬਿਹਬਲ ਹੋਇਆ, ਬਾਬਰਾ ਹੋਇਆ ਰਾਜਾ ਸ਼ਿਵਨਾਭ, ਉਹਨਾਂ ਤਲਾਬਾਂ ਨੂੰ, ਦਰਖਤਾਂ ਨੂੰ, ਬੂਟਿਆਂ ਨੂੰ, ਫੁੱਲਾਂ ਨੂੰ ਪਕੜ ਪਕੜ ਕੇ ਪੁੱਛਦੇ ਹਨ।
ਬਿਕੁਲ ਬਚਨ ਬੋਲਤ ਬਨ ਮਾਈ,
ਬੜੇ ਬੇਬਲ ਤੇ ਵਿਆਕੁਲ ਹੋਏ, ਬੋਲ ਆਪਣੇ ਮੁਖੋਂ ਬੋਲਦੇ ਜਿਵੇਂ ਕੋਈ ਆਵਾ ਫਾਵਾ ਜਿਹਾ ਹੋ ਜਾਂਦਾ, ਏਦਾਂ ਆਵੇ ਫਾਵੇ ਜੇ ਹੋਏ। ਸਾਰੇ ਬਾਗ ਦੇ ਵਿੱਚ ਸੱਜੇ ਖੱਬੇ ਰਾਜਾ ਸ਼ਿਵਨਾਭ ਜੀ ਦੌੜੇ ਫਿਰਦੇ ਹਨ।
ਕਹਿ ਅਸਥਾਨ ਬਿਲੋ ਕੇ ਨਾਈ,
ਕਹਿੰਦੇ ਕੋਈ ਜਗ੍ਹਾ ਨਜ਼ਰ ਨਹੀਂ ਆਉਂਦੇ ਸਤਿਗੁਰੂ ਜੀ, ਸਾਰੀਆਂ ਥਾਵਾਂ ਵੇਖਦੇ, ਸਾਰੇ ਬਾਗ ਵਿੱਚ ਵੇਖਦੇ, ਦਰਖਤਾਂ ਦੇ ਓਹਲੇ ਹੋ ਕੇ ਵੇਖਦੇ, ਪਰੇ ਹੋ ਕੇ, ਕਿਤੇ ਵੀ ਸਤਿਗੁਰੂ ਜੀ ਨਜ਼ਰ ਹੀ ਨਹੀਂ ਆਉਂਦੇ।
ਸੇਵਦ ਅੰਗ ਪੁਨ ਲੋਚਨ ਨੀਰਾ,
ਸਵੇਦ ਅੰਗ ਸਰੀਰ ਦੇ ਉੱਤੇ ਇੱਕਦਮ ਕਹਿੰਦੇ ਪਸੀਨੇ ਦੇ ਨਾਲ ਸਰੀਰ ਭਿੱਜ ਗਿਆ ਦੌੜ ਦੌੜ ਕੇ, ਚਿਹਰੇ ਤੇ ਪਸੀਨਾ, ਅੱਖਾਂ ਦੇ ਵਿੱਚੋਂ ਨੀਰ ਵਹਿੰਦਾ ਚੱਲਿਆ ਜਾ ਰਿਹਾ। ਹੇ ਕਮਲ ਨੈਣ, ਕਿੱਥੇ ਚਲੇ ਗਏ ਹੋ ਮੈਨੂੰ ਛੱਡ ਕੇ? ਇੱਕ ਵਾਰੀ ਤਾਂ ਦਰਸ਼ਨ ਦਿਓ ਮੇਰੇ ਸਾਹਿਬ, ਇੱਕ ਵਾਰੀ ਤਾਂ ਦੀਦਾਰ ਦਿਓ। ਏਦਾਂ ਬਿਨਤਾ ਕਰਦਾ ਤੇ ਨੇਤਰਾਂ ਚੋਂ ਨੀਰ ਵਹਾਉਂਦਾ।
ਸਰਬ ਭੀਗ ਗਏ ਚੀਰ ਸ਼ਰੀਰਾ,
ਉਧਰ ਨੇਤਰਾਂ ਦੇ ਜਲ ਨਾਲ ਕੱਪੜੇ ਭਿੱਜਦੇ ਆ, ਉਧਰ ਤਨ ਤੋਂ ਆਏ ਪਸੀਨੇ ਨਾਲ ਸਾਰੇ ਬਸਤਰ ਭਿੱਜ ਗਏ।
ਗਿਰਿਓ ਤਰਨ ਪਰ ਹੋਏ ਮੂਰਛਾਈ,
ਮੂਰਛਤ ਹੋ ਕੇ ਆਖਿਰ ਦੌੜ ਦੌੜ ਕੇ, ਭੱਜ ਭੱਜ ਕੇ, ਬੇਹੋਸ਼ ਹੋ ਕੇ ਰਾਜਾ ਸ਼ਿਵਨਾਭ ਜੀ ਜ਼ਮੀਨ ਤੇ ਡਿੱਗ ਪਏ।
ਤਬ ਪ੍ਰਗਟੇ ਸ਼੍ਰੀ ਗੁਰ ਜਗ ਸਾਈ,
ਜਦੋਂ ਰਾਜਾ ਸ਼ਿਵਨਾਭ ਜੀ ਡਿੱਗੇ ਜਗਤ ਸਾਈ, ਧੰਨ ਗੁਰੂ ਨਾਨਕ ਸਾਹਿਬ ਉਸੇ ਵੇਲੇ ਉਹਦੇ ਸਨਮੁਖ ਪ੍ਰਗਟ ਹੋ ਗਏ।
ਸਤ ਸ੍ਰੀ ਅਕਾਲ।
ਸੰਕੇਤ ਸੁਣਿਓ, ਸੰਕੇਤ ਕੀ ਹੈ? ਬਸ ਗੁਰੂ ਸਾਹਿਬ ਵੇਖਦੇ ਆ ਵੀ ਮੇਰਾ ਸੇਵਕ ਮੇਰੇ ਅੱਗੇ ਢਹਿੰਦਾ ਕਦੋਂ ਹੈ, ਜਦੋਂ ਆਪਣੇ ਸੇਵਕ ਨੂੰ ਆਪਣੇ ਚਰਨਾਂ 'ਚ ਟੱਠਾ ਵੇਖ ਲੈਂਦੇ ਆ, ਤਾਤਕਾਲ ਪ੍ਰਗਟ ਹੋ ਕੇ ਮੋਢਿਆਂ ਤੋਂ ਪਕੜ ਕੇ ਗਲ ਨਾਲ ਲਾ ਲੈਂਦੇ ਆ। ਬਸ ਸਾਨੂੰ ਡਿੱਗਣਾ ਨਹੀਂ ਨਾ ਆਉਂਦਾ, ਅਸੀਂ ਕਹਿੰਦੇ ਮੈਂ ਕੀਤਾ, ਮੈਂ ਕਰਾਂਗਾ, ਮੇਰੇ ਵਿੱਚ ਇਹ ਤਾਣ ਹੈ। ਅਤੇ ਮਹਾਰਾਜ ਜੀ ਕਹਿੰਦੇ ਫਿਰ ਭੱਜ ਲੈ ਬਈ, ਆਪਣੇ ਯਤਨ ਨਾਲ ਭੱਜਿਆ ਫਿਰਿਆ ਸ਼ਿਵਨਾਭ, ਕਦੇ ਸੱਜੇ ਕਦੇ ਖੱਬੇ, ਕਦੇ ਕਿਹਨੂੰ ਪੁੱਛੇ ਕਦੇ ਕਿਹਨੂੰ ਪੁੱਛੇ, ਜਦੋਂ ਡਿੱਗਾ ਉਦੋਂ ਹੀ ਪ੍ਰਗਟ ਹੋ ਗਏ। ਇਹ ਮੇਰੇ ਸਾਹਿਬ ਦੀ ਖੇਡ ਹੈ। ਅਬ ਹਮ ਚਲੀ ਠਾਕੁਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੈ ਮਾਰ, ਮੇਲ ਲਹੋ ਦਇਆਲ, ਟਹਿ ਪਏ ਦੁਆਰਿਆ, ਮੇਲ ਲਹੋ ਦਇਆਲ, ਟਹਿ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਇਆਲ, ਪਰਮਤ ਬਹੁ ਹਾਰਿਆ। ਜਦੋਂ ਸਾਹਿਬ ਦੇ ਚਰਨਾਂ 'ਚ ਢਹਿ ਪੈਂਦਾ ਤੇ ਸਾਹਿਬ ਪ੍ਰਗਟ ਹੋ ਜਾਂਦੇ ਹੈ। ਜਦੋਂ ਡਿੱਗ ਪਿਆ ਨਿਆ ਰਾਜੇ ਸ਼ਿਵਨਾਭ ਜੀ ਹੁਣੀ ਡਿੱਗ ਪਏ, ਮੇਰੇ ਸਤਿਗੁਰੂ ਜੀ ਤਾਤਕਾਲ ਉਸੇ ਵੇਲੇ ਪ੍ਰਗਟ ਹੋ ਗਏ।
ਮੰਦ ਮੰਦ ਕਰ ਪਵਨ ਚੁਲਾਵਾ।
ਸਤਿਗੁਰੂ ਜੀ ਦੇ ਮੋਢੇ ਤੇ ਚਾਦਰਾ ਸੀ, ਗੁਰਦੇਵ ਨੇ ਉਸ ਚਾਦਰੇ ਨਾਲ ਇੱਦਾਂ ਹਵਾ ਝੱਲੀ ਰਾਜੇ ਸ਼ਿਵਨਾਭ ਦੇ ਚਿਹਰੇ ਤੇ।
ਪਹੁੰਚ ਬਦਨ ਕੋ ਨੀਰ ਚੁਆਵਾ।
ਆਪਣੇ ਹੱਥੀ ਚਾਦਰੇ ਨਾਲ ਰਾਜੇ ਦਾ ਚਿਹਰਾ ਪੂੰਝਿਆ, ਜਲ ਮੰਗਾ ਕੇ ਮੇਰੇ ਸਾਹਿਬ ਨੇ ਆਪ ਰਾਜੇ ਸ਼ਿਵਨਾਭ ਦੇ ਮੁਖ ਚ ਜਲ ਨਚੋੜਿਆ।
ਪੀ ਤਨ ਕੀ ਸੁਧ ਪੁਨ ਅਵਨੀ ਪਾ।
ਜਦੋਂ ਜਲ ਦਾ ਘੁੱਟ ਅੰਦਰ ਗਿਆ ਨਾ ਰਾਜੇ ਸ਼ਿਵਨਾਭ ਜੀ ਦੇ, ਤੇ ਸਰੀਰ ਚ ਚੇਤਨਾ ਆਈ, ਹੋਸ਼ ਵਿੱਚ ਆਏ।
ਪ੍ਰੀਤਮ ਦੇਖੇ ਖਰੇ ਸਮੀਪਾ।
ਨੇਤਰ ਖੋਲੇ ਤੇ ਕੀ ਵੇਖਦੇ ਰਾਜਾ ਸ਼ਿਵਨਾਭ ਜੀ ਕਿ ਉਹਨਾਂ ਦੇ ਪ੍ਰਾਣਾਂ ਤੋਂ ਪਿਆਰੇ ਪ੍ਰੀਤਮ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਖੜੇ ਹਨ। ਹਾਂਜੀ,
ਪਾਇਨ ਭਰਿਓ ਉਤਾਇਲ ਕਰਕੇ।
ਬੜਾ ਉਤਾਇਲ ਕਾਲਾ ਹੋਇਆ ਰਾਜਾ ਸ਼ਿਵਨਾਭ ਜੀ, ਮਹਾਰਾਜ ਜੀ ਦੇ ਚਰਨੀ ਢਹਿ ਪਏ, ਘੁੱਟ ਕੇ ਚਰਨ ਫੜ ਲਏ ਸਤਿਗੁਰਾਂ ਦੇ।
ਉਮਗ ਆਨੰਦ ਰਹਿਓ ਗਰ ਭਰ ਕੇ।
ਹਿਰਦੇ ਚ ਆਨੰਦ ਉਮਗਿਆ ਹੋਇਆ, ਗਲਾ ਭਰ ਗਿਆ, ਕੰਠ ਚੋਂ ਬੋਲ ਨਹੀਂ ਹੁੰਦਾ।
ਧਰਮ ਸਾਲ ਮੈਂ ਸਿਰ ਜੀ ਸਵਾਮੀ।
ਕੁਝ ਸਮੇਂ ਬਾਅਦ ਹੌਸਲਾ ਕਰਕੇ ਬੋਲੇ ਰਾਜਾ ਸ਼ਿਵਨਾਭ ਜੀ, ਸਵਾਮੀ ਆਪ ਜੀ ਦੇ ਹੁਕਮ ਦੀ ਪਾਲਣਾ ਕਰਕੇ ਮੈਂ ਸੋਹਣੀ ਧਰਮਸ਼ਾਲਾ ਬਣਾ ਦਿੱਤੀ ਹੈ।
ਤੁਮ ਕਿਤ ਗਮਨੇ ਅੰਤਰਜਾਮੀ।
ਇਹ ਅੰਤਰਜਾਮੀ ਸਤਿਗੁਰੂ ਜੀ ਤੁਸੀਂ ਕਿੱਥੇ ਚਲੇ ਗਏ ਸੀ ਅਚਾਨਕ?
ਅਬ ਚਲ ਕਰੀਏ ਨਗਰ ਪਵਿੱਤਰਾ।
ਮਹਾਰਾਜ ਜੀ ਚਲੋ ਚੱਲ ਕੇ ਮੇਰਾ ਨਗਰ ਪਵਿੱਤਰ ਕਰੋ, ਭਵਨ ਪਵਿੱਤਰ ਕਰੋ।
ਬੈਸ ਰਾਜੀਏ ਪਵਨ ਬਚਿੱਤਰਾ।
ਸੋਹਣਾ ਭਵਨ ਬਣਿਆ ਮਹਾਰਾਜ, ਸੋਹਣੀ ਧਰਮਸ਼ਾਲਾ ਸਥਾਨ ਬਣ ਗਿਆ, ਆਪ ਜੀ ਦਾ ਦਰਬਾਰ ਬਣ ਗਿਆ ਮਹਾਰਾਜ, ਚੱਲ ਕੇ ਆਪ ਜੀ ਦਰਸ਼ਨ ਦਿਓ ਸੰਗਤਾਂ ਨੂੰ ਸਾਨੂੰ।
ਬਿਨੈ ਸੁਨੀ ਸ਼੍ਰੋਣਨ ਸੁਨ ਬਾਣੀ।
ਰਾਜੇ ਸ਼ਿਵਨਾਭ ਜੀ ਦੀ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੁਕਤੀਦਾ ਤੇ ਸਤਿਗੁਰਾਂ ਨੇ ਸੁਣੀ।
ਨ੍ਰਿਪਤ ਸੰਗ ਗਵਨੇ ਗਤ ਦਾਨੀ।
ਮੁਕਤੀਦਾ ਤੇ ਸਵਾਮੀ ਜੀ ਰਾਜਾ ਸ਼ਿਵਨਾਭ ਜੀ ਦੇ ਨਾਲ ਨਾਲ ਚੱਲ ਪਏ।
ਧਰਮ ਸਾਲ ਮੈਂ ਰੁਚਿਰ ਪ੍ਰਿਯੰਕਾ।
ਜਿੱਥੇ ਧਰਮਸ਼ਾਲਾ ਦੇ ਵਿੱਚ ਬੜਾ ਸੋਹਣਾ ਪਲੰਘਾ ਡਾਹਿਆ ਹੋਇਆ, ਉੱਤੇ ਬੜਾ ਸੋਹਣਾ ਵਿਛਾਉਣਾ ਵਿਛਾਇਆ, ਚੰਦੋਆ ਤਾਣਿਆ ਹੋਇਆ, ਮਹਾਰਾਜ ਜੀ ਦਾ ਤਖਤ ਸਜਾਇਆ ਹੋਇਆ।
ਤੈ ਬੈਸਾਏ ਬਦਨ ਮਿਅੰਕਾ।
ਔਰ ਚੰਦਰਮਾ ਜੈਸੇ ਸੋਹਣੇ ਮੁਖੜੇ ਵਾਲੇ ਗਰੀਬ ਨਵਾਜ ਸਾਹਿਬ ਜੀ ਨੂੰ ਉਸ ਪਲੰਘੇ ਦੇ ਉੱਤੇ ਰਾਜੇ ਸ਼ਿਵਨਾਭ ਨੇ ਬਿਠਾਇਆ।
ਸਗਰੀ ਨਗਰ ਬਢਾਈ ਉਛਾਹ।
ਨਗਰ ਦੇ ਜਿਤਨੇ ਲੋਕ ਸਨ ਸਭ ਅੰਦਰ ਬੜਾ ਉਛਾਹ, ਬੜਾ ਉਤਸਵ ਹੈ ਮਹਾਰਾਜ ਜੀ ਦੇ ਆਉਣ ਦਾ।
ਦਰਸ਼ਨ ਹਿਤ ਨਰ ਨਰ ਉਮਾ।
ਜਿਤਨੇ ਨਰ ਨਾਰੀਆਂ ਨੇ ਸਭ ਦਰਸ਼ਨਾਂ ਵਾਸਤੇ ਭਾਰੀ ਉਮਾ ਧਾਰਨ ਕਰਕੇ ਆਏ ਹਨ।
ਪਾਇਨ ਨਿਕਟ ਉਪਾਇਨ ਤਰਈ।
ਮੇਰੇ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਪਾਸ ਆ ਕੇ ਅਨੇਕ ਪ੍ਰਕਾਰ ਦੀਆਂ ਪਿਟਾਵਾਂ ਧਰਦੇ ਹਨ।
ਹੱਥ ਜੋੜ ਕੇ ਬੰਦਨ ਕਰਈ।
ਹੱਥ ਜੋੜ ਕੇ ਬਾ ਅਦਬ ਵੰਦਨਾ ਕਰਦੇ, ਨਮਸਕਾਰ ਕਰਦੇ ਹਨ।
ਮੰਜੁਲ ਫੂਲਨ ਅੰਜੁਲ ਡਾਰੇ।
ਫੁੱਲਾਂ ਦੀ ਮਾਲਾ ਦੀ ਵਰਖਾ ਸਤਿਗੁਰੂ ਜੀ ਦੇ ਸੀਸ ਤੇ ਕਰਦੇ ਹਨ।
ਚਰਚੇ ਚੰਦਨ ਧੂਪ ਤੁਖਾਰੇ।
ਚੰਦਨ ਦਾ ਚਰਚਨ ਕਰਦੇ ਤੇ ਧੂਪ ਤੁਖਾਉਂਦੇ ਸੁਗੰਧੀ ਵਾਸਤੇ।
ਅਤ ਉਤਸ਼ਵ ਸੋ ਪੁਰ ਪਾ ਪੂਰਨ।
ਸਾਰੇ ਨਗਰ ਵਿੱਚ ਬੜਾ ਉਤਸ਼ਵ ਹੋਇਆ, ਸਾਰੇ ਨਗਰ ਦੇ ਵਿੱਚ ਵੱਡੀ ਭਾਰੀ, ਜਿਵੇਂ ਕਹਿੰਦੇ ਕੋਈ ਸ਼ਾਦੀ ਦਾ ਮਾਹੌਲ ਹੁੰਦਾ ਵਿਆਹ ਦਾ, ਏਦਾਂ ਦਾ ਮਾਹੌਲ ਬਣਿਆ ਹੋਇਆ।
ਕੀਰਤ ਪਸਰੀ ਪਾਵਨ ਰੂਰਨ।
ਸਤਿਗੁਰੂ ਜੀ ਦੀ ਸੋਹਣੀ ਕੀਰਤੀ, ਉਜਵਲ ਕੀਰਤੀ ਚਾਰੇ ਪਾਸੇ ਫੈਲ ਰਹੀ ਹੈ।
ਚੰਦ ਕਲਾ ਲੇ ਰਾਣੀ ਸੰਗਾ।
ਰਾਜਾ ਸ਼ਿਵਨਾਭ ਜੀ ਆਪਣੀ ਰਾਣੀ ਜਿਹਦਾ ਨਾਮ ਸੀ ਚੰਦ ਕਲਾ, ਚੰਦ ਕਲਾ ਨਾਮ ਦੀ ਰਾਣੀ ਨੂੰ ਆਪਣੇ ਨਾਲ ਲੈ ਕੇ
ਆਵਾ ਭੂਪਤ ਹਿਰਦੇ ਉਮੰਗਾ।
ਬੜੇ ਚਾਅ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਜਜਣ ਭਜਣ ਵਾਸਤੇ, ਪੂਜਾ ਕਰਨ ਵਾਸਤੇ ਆਏ ਹਨ।
ਪੂਜਾ ਕੀਨ ਖੋੜ ਸਪਰਕਾਰਾ।
ਖਾਲਸਾ ਜੀ 16 ਪ੍ਰਕਾਰ ਦੀ ਪੂਜਾ ਹੁੰਦੀ ਹੈ, ਪੂਜਾ ਦੇ ਪ੍ਰਕਾਰ। ਰਾਜੇ ਸ਼ਿਵਨਾਭ ਨੇ ਔਰ ਉਹਦੀ ਰਾਣੀ ਚੰਦ ਕਲਾ ਨੇ ਮਹਾਰਾਜ ਜੀ ਦੀ ਇਸੇ ਤਰ੍ਹਾਂ ਪੂਜਾ ਕੀਤੀ।
ਕੰਚਨ ਥਾਰ ਹੱਥ ਨਿਜ ਤਾਰਾ।
ਕਹਿੰਦੇ ਰਾਣੀ ਦੇ ਹੱਥ ਦੇ ਵਿੱਚ ਸੋਨੇ ਦਾ ਥਾਲ ਫੜਿਆ ਹੋਇਆ।
ਬਾਰ ਚੁਮਕੇ ਤੈ ਮੈਂ ਦੀਪਾ।
ਚਾਰ ਮੂਹਾਂ ਵਾਲੇ ਜਿਹੜੇ ਦੀਵੇ ਨੇ ਘਿਓ ਦੇ ਉਹ ਵਾਲੇ ਹਨ।
ਕਰੀ ਆਰਤੀ ਪੁੰਨ ਅਵਨੀ ਪਾ।
ਰਾਜੇ ਸ਼ਿਵ ਨਾਭ ਨੇ ਔਰ ਰਾਣੀ ਚੰਦ ਕਲਾ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਆਰਤੀ ਕੀਤੀ। ਆਰਤ ਹਾਰ ਕੀ ਆਰਤੀ ਉਤਾਰੀ ਹੈ। ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲੇ ਸਵਾਮੀ ਨੇ ਉਹਨਾਂ ਦੀ ਆਰਤੀ ਕੀਤੀ ਹੈ।
ਜੈ ਜੈ ਤੁਨ ਧਰਮਸ਼ਾਲਾ ਪੂਰੀ।
ਜਿਹੜੀ ਉਹ ਧਰਮਸ਼ਾਲਾ ਜਿਹਦੇ ਵਿੱਚ ਸਾਹਿਬ ਬਿਰਾਜਮਾਨ ਨੇ, ਸਾਰੀ ਧਰਮਸ਼ਾਲਾ 'ਚ ਜੈ ਜੈਕਾਰ ਦਾ ਨਾਦ ਗੂੰਜ ਰਿਹਾ। ਸਭ ਕਹਿ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੀ ਜੈ ਹੋਵੇ। ਹੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੀ ਜੈ ਹੋਵੇ। ਇੱਦਾਂ ਜੈ ਜੈਕਾਰ ਦਾ ਨਾਦ ਸਾਰੀ ਧਰਮਸ਼ਾਲਾ ਵਿੱਚ ਗੂੰਜ ਰਿਹਾ।
ਹੋਏ ਦੀਨ ਬੇਨਤੀ ਕੈ ਰੂਰੀ।
ਦੀਨ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ।
ਓ ਪ੍ਰਭ ਮੁਝੇ ਸਨਾਥ ਕਰੀ ਜੈ।
ਰਾਜਾ ਸ਼ਿਵ ਨਾਭ ਜੀ ਕਹਿੰਦੇ, ਮਹਾਰਾਜ ਪ੍ਰਭੂ ਜੀ ਮੈਨੂੰ ਸਨਾਥ ਕਰ ਦਿਓ। ਮਹਾਰਾਜ ਮੈਂ ਅਨਾਥ ਹਾਂ, ਮੈਂ ਅਨਾਥ ਨੂੰ ਨਾਥ ਵਾਲਾ ਬਣਾ ਲਓ। ਮਹਾਰਾਜ ਮੇਰੇ ਨਾਥ ਹੋ ਜਾਓ, ਮੈਨੂੰ ਸਨਾਥ ਕਰ ਦਿਓ।
ਚਰਨ ਸਰਨ ਕੋ ਪਰ ਨਾ ਦੀ ਜੈ।
ਮਹਾਰਾਜ ਜੀ ਮੈਨੂੰ ਆਪਣਿਆਂ ਚਰਨਾਂ ਕਮਲਾਂ ਦਾ ਆਸਰਾ ਬਖਸ਼ ਦਿਓ।
ਕਰੋ ਆਪਣੋ ਬਰ ਉਪਦੇਸ਼ੂ।
ਮੈਨੂੰ ਆਪਣਾ ਪਵਿੱਤਰ ਉਪਦੇਸ਼ ਦੇ ਕੇ ਕਿਰਤਾਰਥ ਕਰੋ। ਮਹਾਰਾਜ ਤੁਹਾਡਾ ਪਾਵਨ ਉਪਦੇਸ਼ ਦੇ ਕੇ ਮੈਨੂੰ ਕਿਰਤਾਰਥ ਕਰੋ।
ਜੈ ਤੇ ਮਿਟੈ ਜਗਤ ਕਲੇਸ਼ੂ।
ਜਿਸ ਉਪਦੇਸ਼ ਨੂੰ ਸੁਣ ਕੇ, ਮੰਨ ਕੇ, ਕਮਾ ਕੇ ਮੇਰੇ ਕਲੇਸ਼ ਮਿਟ ਜਾਣ, ਐਸਾ ਪਵਿੱਤਰ ਉਪਦੇਸ਼ ਦਿਓ।
ਸਰਬ ਦੇਸ਼ ਕੋ ਕਰੋ ਕਿਰਤਾਰਥ।
ਮਹਾਰਾਜ ਜੀ ਮੇਰਾ ਸਾਰਾ ਦੇਸ਼ ਕਿਰਤਾਰਥ ਕਰੋ। ਇਹ ਸਿੰਗਲਾ ਦੀਪ ਟਾਪੂ, ਇਹ ਕਿਰਤਾਰਥ ਕਰ ਦਿਓ।
ਤੁਮ ਬਚਨਨ ਮੈਂ ਚਤੁਰ ਪਦਾਰਥ।
ਮਹਾਰਾਜ ਜੀ ਤੁਹਾਡੇ ਬਚਨਾਂ 'ਚ ਚਾਰ ਹੀ ਪਦਾਰਥ ਨੇ, ਧਰਮ ਅਰਥ ਕਾਮ ਮੋਕਸ਼, ਇਹ ਚਾਰ ਪਦਾਰਥ ਨੇ। ਮਹਾਰਾਜ ਜੀ ਤੁਹਾਡੇ ਬਚਨਾਂ ਵਿੱਚ ਚਾਰ ਹੀ ਪਦਾਰਥ ਹਨ।
ਅਸ ਪ੍ਰਕਾਰ ਕੀ ਬੇਨਤੀ ਸੁਣ ਕੇ।
ਜਦੋਂ ਇਸ ਤਰ੍ਹਾਂ ਰਾਜੇ ਸ਼ਿਵ ਨਾਭ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਵਾਜ ਸਾਹਿਬ ਨੇ ਬੇਨਤੀ ਸੁਣੀ।
ਬੋਲੇ ਦਿਆਲ ਬਿਰਦ ਨਿਜ ਜਨ ਕੈ।
ਆਪਣਾ ਦਿਆਲੂ ਬਿਰਦ ਜਾਣਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਮਨ ਕੋ ਰੋਕਨ ਨਿਰਮਲ ਕਰਨੋ।
ਮਹਾਰਾਜ ਜੀ ਕਹਿੰਦੇ, ਹੇ ਰਾਜਾ ਸ਼ਿਵ ਨਾਭ, ਮਨ ਨੂੰ ਰੋਕਣਾ ਤੇ ਮਨ ਨੂੰ ਨਿਰਮਲ ਕਰਨਾ ਦੋ ਪ੍ਰਕਾਰ ਹੋ ਗਏ। ਰੋਕਣਾ ਮਨ ਨੂੰ ਚੰਚਲ ਜੋ ਹੋਇਆ, ਫਿਰ ਇਹਨੂੰ ਨਿਰਮਲ ਕਰਨਾ।
ਯਈ ਉਪਾਵ ਕਲੇਸ਼ ਨਿਹਰਨੋ।
ਬਸ ਇਹੀ ਇੱਕ ਉਪਾਉ ਹੈ ਜਿਹਦੇ ਨਾਲ ਕਲੇਸ਼ ਦੂਰ ਹੋ ਸਕਦੇ। ਜੇ ਮਨ ਟਿਕ ਜਾਏ ਔਰ ਮਨ ਨਿਰਮਲ ਹੋ ਜਾਏ ਤਾਂ ਫਿਰ ਸਾਰੇ ਕਲੇਸ਼ ਕੱਟੇ ਜਾਂਦੇ ਹਨ।
ਤਾਂ ਕੀ ਜਾਨੋ ਹੈ ਬਿਦ ਦੋ।
ਮਨ ਨੂੰ ਰੋਕਣ ਤੇ ਮਨ ਨੂੰ ਨਿਰਮਲ ਕਰਨ ਦੇ ਦੋ ਤਰੀਕੇ ਨੇ। ਦੋ ਬਿਦ ਦਾ ਮਤਲਬ ਹੁੰਦਾ ਦੋ ਪ੍ਰਕਾਰ ਹਨ।
ਬੇਦ ਸੰਤ ਪੁਨ ਪਾਖਤ ਸੋ।
ਜਿਹੜੇ ਦੋ ਤਰੀਕੇ ਨੇ ਉਹ ਬੇਦ ਵੀ ਦੱਸਦੇ ਆ, ਮਹਾਂਪੁਰਸ਼ ਸੰਤ ਮਹਾਤਮਾ ਰਿਸ਼ੀ ਮੁਨੀ ਵੀ ਦੱਸਦੇ ਹਨ।
ਜੋ ਹੋਵੇ ਤੁਝ ਪਾਸ ਸੁਖਾਰੋ।
ਜਿਹੜਾ ਤੇਰੇ ਕੋਲੋਂ ਸੌਖੇ ਢੰਗ ਨਾਲ ਹੋ ਜੇ ਉਹ ਕਰ ਲੈ, ਦੋ ਤਰੀਕੇ ਦੱਸਦੇ ਹਨ।
ਸੋ ਕਰੀਏ ਨੀਕੇ ਨਿਰਧਾਰੋ।
ਉਹਨਾਂ ਦੋਵਾਂ ਚੋਂ ਜਿਹੜਾ ਇੱਕ ਤੇਰੇ ਕੋਲ ਹੋ ਜੇ ਸੌਖੇ ਢੰਗ ਨਾਲ, ਉਹ ਕਰਕੇ ਤੂੰ ਨਿਰਧਾਰਤ ਕਰ ਲੈ।
ਸੁਨ ਸ਼ਿਵ ਨਾਭ ਬੰਦ ਦ੍ਵੈ ਹਾਥਾ।
ਸਤਿਗੁਰਾਂ ਨੇ ਕਿਹਾ ਨਾ ਵੀ ਦੋ ਪ੍ਰਕਾਰ ਨੇ ਮਨ ਨੂੰ ਰੋਕਣ ਤੇ ਮਨ ਨੂੰ ਨਿਰਮਲ ਕਰਨ ਦੇ, ਕਲੇਸ਼ਾਂ ਤੋਂ ਦੂਰ ਹੋਣ ਦੇ। ਤੇ ਫਿਰ ਇਹ ਹੱਥ ਜੋੜ ਕੇ ਬੋਲੇ, ਕਹਿਣ ਲੱਗੇ, ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ,
ਚਰਨ ਕਮਲ ਪਰ ਧਰ ਕਰ ਮਾਥਾ।
ਸਤਿਗੁਰਾਂ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਸੀਸ ਧਰ ਕੇ।
ਜੇ ਦੁਵੈ ਬਿਦ ਕੀ ਕਹੇ ਉਪਾਈ।
ਮਹਾਰਾਜ ਜੀ ਜਿਹੜੇ ਤੁਸੀਂ ਇਹ ਦੋ ਪ੍ਰਕਾਰ ਜਾਂ ਦੋ ਜੁਗਤੀਆਂ ਦੱਸੀਆਂ ਹਨ,
ਪਰ ਵਿਥਾਰ ਸੋ ਦਿਓ ਸੁਣਾਈ।
ਉਹ ਕਿਹੜੀਆਂ ਕਿਹੜੀਆਂ ਨੇ ਮੈਨੂੰ ਕਿਰਪਾ ਕਰਕੇ ਵਿਸਥਾਰ ਕਰਕੇ ਸੁਣਾਓ।
ਪੋ ਰਾਜਨ ਜੋ ਦ੍ਵੈ ਪ੍ਰਕਾਰਾ।
ਸੁਣ ਕੇ ਸਤਿਗੁਰੂ ਜੀ ਬੋਲੇ, ਕਹਿੰਦੇ, ਹੇ ਰਾਜਨ, ਜਿਹੜਾ ਇਹ ਦੋ ਪ੍ਰਕਾਰ ਦਾ ਤੈਨੂੰ ਅਸੀਂ ਤਰੀਕਾ ਦੱਸਿਆ,
ਸੋ ਉਚਰ ਤੋਂ ਕਰ ਵਿਸਥਾਰਾ।
ਮਹਾਰਾਜ ਜੀ ਕਹਿੰਦੇ, ਉਹਦਾ ਅਸੀਂ ਵਿਸਥਾਰ ਕਰਕੇ ਦੱਸਦੇ। ਇੱਕ ਪ੍ਰਾਣ ਸੰਗਲੀ ਪੋਥੀ ਹੈ, ਜਿਹੜੀ ਰਾਜੇ ਸ਼ਿਵਨਾਭ ਨਾਲ ਮਹਾਰਾਜ ਜੀ ਦੀ ਵਾਰਤਾ ਹੋਈ ਤੇ ਉਹਨੇ ਲਿਖੀ, ਮਿਲ ਜਾਂਦੀ ਆ ਹੁਣ ਵੀ। ਉਹਦਾ ਨਾਮ ਹੈ ਪ੍ਰਾਣ ਸੰਗਲੀ। ਉਹਦੇ 'ਚ ਯੋਗ ਦੇ ਬੜੇ ਬੜੇ ਪ੍ਰਕਾਰ ਦੱਸੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਦੋ ਪ੍ਰਕਾਰ ਨੇ, ਉਹ ਤੈਨੂੰ ਦੱਸ ਦਿੰਦੇ ਹਾਂ ਵਿਸਥਾਰ ਨਾਲ, ਸੁਣੋ। ਇੱਕ ਹਾਂਜੀ
ਕਸ਼ਟ ਯੋਗ, ਇੱਕ ਭਗਤ ਯੋਗ ਸੁਣ।
ਇੱਕ ਹੈ ਕਸ਼ਟ ਯੋਗ, ਦੂਸਰਾ ਹੈ ਭਗਤ ਯੋਗ। ਇਹ ਦੋ ਤਰੀਕੇ ਨੇ, ਕਸ਼ਟ ਯੋਗ ਅਤੇ ਭਗਤ ਯੋਗ। ਇੱਕ ਹੁੰਦਾ ਹੱਠ ਯੋਗ, ਜਿਹੜਾ ਹੱਠ ਯੋਗ ਹੈ ਉਹਨੂੰ ਮਹਾਰਾਜ ਜੀ ਨੇ ਖੰਡਿਆ। ਮਹਾਰਾਜ ਜੀ ਕਹਿੰਦੇ ਦੋ ਪ੍ਰਕਾਰ ਦਾ ਯੋਗ ਹੈ ਰਾਜਾ ਸ਼ਿਵਨਾਭ, ਮਨ ਨੂੰ ਟਿਕਾਉਣ ਦਾ ਅਤੇ ਮਨ ਨੂੰ ਨਿਰਮਲ ਕਰਨ ਦਾ। ਦੋ ਪ੍ਰਕਾਰ ਦਾ ਯੋਗ, ਪਹਿਲਾ ਕਸ਼ਟ ਯੋਗ, ਦੂਸਰਾ ਭਗਤ ਯੋਗ ਹੈ।
ਇਨ ਦੋਨੋਂ ਤੇ ਹੋਏ ਨਿਰਮਲ ਤਨ,
ਇਹਨਾਂ ਦੋਨਾਂ ਦੇ ਨਾਲ ਤਨ ਵੀ ਨਿਰਮਲ ਹੁੰਦਾ ਤੇ ਮਨ ਵੀ ਅਸਰ ਕਬੂਲਦਾ।
ਪ੍ਰਥਮ ਕਸ਼ਟ ਜੋ ਯੋਗ ਬਖਾਨਾ,
ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਨੂੰ ਪਹਿਲਾਂ ਅਸੀਂ ਕਸ਼ਟ ਯੋਗ ਦੱਸਿਆ ਵੀ ਜਿਹੜਾ ਕਸ਼ਟ ਯੋਗ ਹੈ।
ਅਸ਼ਟ ਅੰਗ ਤਾਂ ਕੇ ਸੁਨ ਕਾਨਾ,
ਜਿਹੜਾ ਕਸ਼ਟ ਯੋਗ ਹੈ ਉਹਦੇ ਅੱਗੋਂ ਅੱਠ ਅੰਗ ਨੇ। ਹੁਣ ਇਹ ਬਚਨ ਅੱਗੇ ਵਿਸਥਾਰ ਨਾਲ ਚੱਲਣੇ, ਇੱਕ ਦੋ ਦਿਨ ਕਥਾ ਚੱਲੇਗੀ। ਇੱਕ ਇੱਕ ਬਚਨ ਬੜੇ ਗੌਹ ਨਾਲ ਸੁਣਨ ਵਾਲਾ ਹੈ। ਕਹਿੰਦੇ ਜਿਹੜਾ ਕਸ਼ਟ ਯੋਗ ਹੈ ਇਹਦੇ ਅੱਠ ਅੰਗ ਨੇ, ਜਿਹਨੂੰ ਆਪਾਂ ਯੋਗ ਦੇ ਅੱਠ ਅੰਗ ਕਹਿੰਦੇ ਹਾਂ ਨਾ, ਅਸ਼ਟਾਂਗ ਯੋਗ ਜਿਹੜਾ, ਅੱਠ ਪ੍ਰਕਾਰ ਅੱਠ ਅੰਗ ਜਿਹੜੇ ਯੋਗ ਦੇ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਕਸ਼ਟ ਯੋਗ ਹੈ ਇਹਦੇ ਅੱਠ ਅੰਗ ਨੇ, ਉਹ ਸੁਣੋ ਜੀ ਧਿਆਨ ਨਾਲ, ਅੱਠ ਕਿਹੜੇ ਕਿਹੜੇ ਨੇ। ਹਾਂਜੀ,
ਯਮ ਅਰ ਨੇਮ ਇਕੰਤੰ ਦੇਸੋ,
ਪਹਿਲਾ ਹੈ ਯਮ, ਅੱਗੇ ਯਮ ਦਸ ਪ੍ਰਕਾਰ ਦਾ ਉਹ ਵੀ ਦੱਸਣਗੇ। ਜਿਹੜੇ ਅੱਠ ਅੰਗ ਨੇ ਕਸ਼ਟ ਯੋਗ ਦੇ ਉਹਦੇ ਵਿੱਚੋਂ ਪਹਿਲਾ ਹੈ ਯਮ, ਦੂਸਰਾ ਹੈ ਨੇਮ, ਤੀਸਰਾ ਹੈ ਇਕਾਂਤ ਦੇਸ। ਹਾਂਜੀ,
ਆਸਨ ਪ੍ਰਾਣਾਯਾਮ ਸੁਦੇਸ਼ੋ,
ਚੌਥਾ ਹੈ ਆਸਣ, ਯੋਗ ਸਿੱਧ ਆਸਣ 84 ਆਸਣ, ਤੇ ਪੰਜਵਾਂ ਹੈ ਪ੍ਰਾਣਾਯਾਮ। ਹਾਂਜੀ,
ਧਿਆਨ ਧਾਰਨਾ ਅਸ਼ਟ ਸਮਾਧ,
ਔਰ ਇਸੇ ਤਰ੍ਹਾਂ ਛੇਵਾਂ ਹੈ ਧਿਆਨ, ਸੱਤਵਾਂ ਹੈ ਧਾਰਨਾ ਤੇ ਅੱਠਵੀਂ ਹੈ ਸਮਾਧੀ। ਇਹ ਯੋਗ ਦੇ ਅੱਠ ਅੰਗ ਨੇ, ਯਮ, ਨੇਮ, ਇਕਾਂਤ ਦੇਸ, ਆਸਣ, ਪ੍ਰਾਣਾਯਾਮ, ਧਿਆਨ, ਧਾਰਨਾ ਤੇ ਸਮਾਧੀ। ਇਹ ਯੋਗ ਜਿਹੜਾ ਕਸ਼ਟ ਯੋਗ ਹੈ ਉਹਦੇ ਅੱਠ ਅੰਗ ਹਨ।
ਪਾਏ ਪਰਮ ਪਦ ਇਨ ਕੋ ਸਾਧ,
ਜਿਹੜਾ ਇਸ ਅੱਠ ਪ੍ਰਕਾਰ ਦੇ ਯੋਗ ਨੂੰ ਯੋਗੀ ਸਾਧ ਗਿਆ ਉਹ ਪਰਮ ਪਦਵੀ ਨੂੰ ਪ੍ਰਾਪਤ ਹੁੰਦਾ।
ਪ੍ਰਥਮੇ ਯਮ ਕੋ ਦਸ ਪ੍ਰਕਾਰਾ,
ਮਹਾਰਾਜ ਜੀ ਕਹਿੰਦੇ ਜਿਹੜਾ ਅੱਠ ਪ੍ਰਕਾਰ ਦਾ ਇਹ ਤੁਹਾਨੂੰ ਅੱਠ ਅੰਗ ਦੱਸੇ ਨੇ ਯੋਗ ਦੇ, ਇਹਦੇ ਵਿੱਚੋਂ ਜਿਹੜਾ ਪਹਿਲਾ ਯਮ ਹੈ ਉਹ ਯਮ ਜਿਹੜਾ ਉਹ ਅੱਗੇ ਦਸ ਪ੍ਰਕਾਰ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਅੱਠ ਹੋ ਗਏ। ਉਹ ਅੱਠਾਂ ਦੇ ਵਿੱਚੋਂ ਜਿਹੜਾ ਪਹਿਲਾ ਯਮ ਹੈ ਉਹਦੇ ਫਿਰ ਅੱਗੇ ਦਸ ਪ੍ਰਕਾਰ ਨੇ, ਉਹ ਦਸ ਪ੍ਰਕਾਰ ਦਾ ਯਮ ਹੈ ਉਹ ਸੁਣੋ ਜੀ ਕਿਹੜਾ ਹੈ।
ਲੱਛਣ ਤਿੰਨ ਕੋ ਕਰੋ ਬਿਥਾਰਾ,
ਮਹਾਰਾਜ ਜੀ ਕਹਿੰਦੇ ਉਹ ਦਸ ਪ੍ਰਕਾਰ ਦਾ ਜਿਹੜਾ ਯਮ ਹੈ ਉਹਦੇ ਲੱਛਣ ਅਸੀਂ ਤੁਹਾਨੂੰ ਦੱਸਦੇ ਹਾਂ ਰਾਜਾ ਸ਼ਿਵਨਾਭ ਜੀ, ਸੁਣੋ।
ਦੋਹਰਾ ਇੱਕ ਅਹਿੰਸਾ ਜਾਣੀਏ, ਮਨ ਬਚ ਕਾਇਆ ਤੀਨ।
ਉਹ ਦਸ ਪ੍ਰਕਾਰ ਦੇ ਯਮ ਚੋਂ ਜਿਹੜਾ ਸਭ ਤੋਂ ਪਹਿਲਾ ਯਮ ਹੈ ਉਹ ਹੈ ਅਹਿੰਸਾ। ਅਹਿੰਸਾ ਦਾ ਮਤਲਬ ਕਿਸੇ ਜੀਵ ਨੂੰ ਨਾ ਮਾਰਨਾ, ਇਹੀ ਅਰਥ ਕਰਦੇ ਹੈ, ਹਿੰਸਾ ਤੋਂ ਰਹਿਤ ਅਹਿੰਸਾ। ਅਤੇ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਮਤਾਂ ਦਾ ਇਹ ਸੂਤਰ ਹੈ, ਉਹ ਕਹਿੰਦੇ ਅਹਿੰਸਾ ਪਰਮੋ ਧਰਮ, ਅਹਿੰਸਾ ਹੀ ਸਾਡਾ ਸ੍ਰੇਸ਼ਟ ਧਰਮ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਪਹਿਲਾ ਯਮ ਹੈ ਉਹਨੂੰ ਕਹਿੰਦੇ ਨੇ ਅਹਿੰਸਾ। ਇੱਕ ਅਹਿੰਸਾ ਜਾਣੀਏ ਮਨ ਬਚ ਕਾਇਆ ਤੀਨ, ਇੱਕ ਅਹਿੰਸਾ ਤੋਂ ਤਾਂ ਬਚੇ ਵੀ ਸਰੀਰ ਕਰਕੇ ਨਹੀਂ ਮਾਰਨਾ ਕਿਸੇ ਨੂੰ, ਪਰ ਮਹਾਰਾਜ ਜੀ ਕਹਿੰਦੇ ਜਿਹੜੀ ਅਹਿੰਸਾ ਹੈ ਉਹ ਵੀ ਤਿੰਨ ਪ੍ਰਕਾਰ ਦੀ ਹੈ, ਇੱਕ ਹੈ ਮਨ ਕਰਕੇ, ਦੂਜੀ ਹੈ ਬਚਨ ਕਰਕੇ ਅਤੇ ਤੀਜੀ ਹੈ ਸਰੀਰ ਕਰਕੇ। ਮਨ ਬਚ ਕਰਮ, ਸਰੀਰ ਕਰਕੇ। ਮਨ ਕਰਕੇ ਹਿੰਸਾ ਕਰਨੀ, ਬਚਨ ਕਰਕੇ ਹਿੰਸਾ ਕਰਨੀ ਤੇ ਸਰੀਰ ਕਰਕੇ ਹਿੰਸਾ ਕਰਨੀ। ਇਹ ਤਿੰਨ ਪ੍ਰਕਾਰ ਦੀ ਹੈ ਅਹਿੰਸਾ। ਹਾਂਜੀ।
ਪਰ ਕੋ ਬੁਰਾ ਜੇ ਚਿਤਵਨਾ ਮਨ ਕੀ ਹਿੰਸਾ ਚੀਨ।
ਹੁਣ ਮਨ ਦੀ ਹਿੰਸਾ ਕਿਹੜੀ ਹੈ? ਜਿਹੜਾ ਪਹਿਲਾ ਯਮ ਦੱਸ ਰਹੇ ਨੇ ਅਹਿੰਸਾ, ਅਹਿੰਸਾ ਵੀ ਅੱਗੇ ਤਿੰਨ ਪ੍ਰਕਾਰ ਦੀ ਹੈ। ਅਹਿੰਸਾ ਵਿੱਚ ਸਭ ਤੋਂ ਪਹਿਲਾਂ ਹੈ ਮਨ ਦੀ ਹਿੰਸਾ। ਮਨ ਵਿੱਚ ਕਿਸੇ ਲਈ ਮਾੜਾ ਚਿਤਵਣਾ, ਮਨ ਲਈ ਕਿਸੇ ਲਈ ਬੁਰਾ ਚਿਤਵਣਾ, ਇਹ ਮਨ ਦੀ ਹਿੰਸਾ ਹੈ। ਮੈਂ ਸਰੀਰ ਕਰਕੇ ਕਿਸੇ ਨੂੰ ਨਹੀਂ ਮਾਰ ਸਕਦਾ, ਬੋਲ ਕਰਕੇ ਵੀ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਵੀ ਬੰਦਾ ਤਾਕਤਵਰ ਹੈ, ਮਨ ਕਰਕੇ ਉਹਨੂੰ ਛੁਰੇ ਮਾਰ ਮਾਰ ਕੇ ਕਤਲ ਕਰਦੇ ਹਾਂ, ਉਹ ਵੀ ਤਾਂ ਹਿੰਸਾ ਹੀ ਹੈ ਨਾ। ਔਰ ਤਕਰੀਬਨ 99.99 ਇੱਕ ਛੋਟਾ ਜਿਹਾ ਛੱਡ ਦਿੰਦੇ ਹਾਂ ਕਿਉਂਕਿ ਇੰਨੇ ਕੁ ਰਹਿ ਜਾਂਦੇ ਆ ਸੰਸਾਰ ਜਿਹੜੇ ਵਿਰਲੇ ਹੈ। 99.99% ਲੋਕ ਮਨ ਕਰਕੇ ਹਿੰਸਾ ਜ਼ਰੂਰ ਕਰ ਲੈਂਦੇ ਆ, ਮਨ ਕਰਕੇ ਹਿੰਸਾ ਹੋ ਜਾਂਦੀ, ਕਿਉਂਕਿ ਮਨ ਕਰਕੇ ਕਿਸੇ ਨੂੰ ਕਤਲ ਕਰਨ ਦੇ ਉੱਤੇ ਤਾਂ ਕਾਨੂੰਨ ਦੀ ਥੋੜ੍ਹੀ ਸਜ਼ਾ, ਉਹਦੇ 'ਤੇ ਥੋੜ੍ਹੀ 307 ਜਾਂ 302 ਲੱਗਣੀ ਹੈ, ਮਨ ਕਰਕੇ ਹੈ। ਤੋ ਮਨ ਕਰਕੇ ਹਿੰਸਾ, ਕਿਸੇ ਪ੍ਰਤੀ ਬੁਰਾ ਚਿੱਤ ਬਣਾ, ਕਿਸੇ ਲਈ ਦੁਐਸ਼ ਚਿੱਤ ਬਣੀ, ਮਹਾਰਾਜ ਜੀ ਕਹਿੰਦੇ ਮਨ ਦੀ ਹਿੰਸਾ ਹੈ ਪਹਿਲਾ ਯਮ। ਯਾਨੀ ਕਿ ਇਹਦੇ ਤੋਂ ਵੀ ਰਹਿਤ ਹੋਣਾ, ਮਨ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਚਿੱਤ ਬਣਾ। ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਬਈ ਕਿਸੇ ਦਾ ਬੁਰਾ ਨਾ ਜਿੱਤ ਵੀ ਚਿੱਤ ਵਿੱਚ ਮਨ 'ਚ, ਮਨ 'ਚ ਵੀ ਨਾ ਸੋਚੀ ਕਰਨਾ ਤਾਂ ਕਿਤੇ ਰਿਹਾ, ਮਨ ਵਿੱਚ ਵੀ ਕਿਸੇ ਪ੍ਰਤੀ ਬੁਰਾ ਨਹੀਂ ਚਿੱਤ ਬਣਾ, ਦੁਐਸ਼ ਨਹੀਂ ਚਿੱਤ ਬਣੀ। ਇਹਨੂੰ ਕਹਿੰਦੇ ਆ ਮਨ ਦੀ ਹਿੰਸਾ ਤੋਂ ਬਚ ਜਾਣਾ। ਹਾਂਜੀ।
ਜੋ ਪਈ ਫਿੱਕਾ ਬੋਲ ਦੁਖਾਏ ਹਨਾਵੇ,
ਕਹਿੰਦੇ ਮਨ 'ਚ ਬੁਰਾ ਚਿੱਤ ਬਣਾਏ ਮਨ ਦੀ ਹਿੰਸਾ। ਦੂਜੀ ਹੈ ਬਚਨਾਂ ਦੀ ਹਿੰਸਾ, ਉਹ ਕਿਹੜੀ ਆ? ਵੀ ਰਸਨਾ ਤੋਂ ਫਿੱਕਾ ਬੋਲ ਕੇ ਕਿਸੇ ਦਾ ਦਿਲ ਬਲੁੰਦਰ ਲੈਣਾ, ਜ਼ੁਬਾਨ ਤੋਂ ਫਿੱਕਾ ਬੋਲ ਕੇ ਕਿਸੇ ਦਾ ਹਿਰਦਾ ਤੋੜ ਦੇਣਾ, ਬੋਲ ਕਬੋਲ ਬੋਲ ਕੇ। ਇਹਨੂੰ ਕਹਿੰਦੇ ਆ ਬਚਨਾਂ ਦੀ ਹਿੰਸਾ। ਮੇਰੇ ਸਾਹਿਬ ਜੀ ਕਹਿੰਦੇ ਮੇਰਾ ਸਵਾਮੀ ਮਿੱਠ ਬੋਲੜਾ ਹੈ, ਉਹ ਕਦੇ ਕੌੜਾ ਨਹੀਂ ਜੇ ਬੋਲਦਾ। ਅਤੇ ਫਿੱਕਾ ਬੋਲ ਕੇ ਕਿਸੇ ਦਾ ਹਿਰਦਾ ਤੋੜ ਦੇਣਾ, ਅਤੇ ਫਿੱਕਾ ਵੀ ਕਿਹਨੂੰ ਬੋਲਦਾ? ਜਿਹੜਾ ਕਮਜ਼ੋਰ ਹੋਵੇ ਉਹਦੇ 'ਤੇ ਫਿੱਕਾ ਬੋਲ ਕੇ ਕਿਰਝ ਲੈਂਦਾ, ਬਲੀ 'ਤੇ ਥੋੜ੍ਹੀ ਬੋਲਦਾ। ਜਿਹੜਾ ਕਮਜ਼ੋਰ ਹੋਵੇਗਾ, ਦੀਨ ਹੋਵੇਗਾ, ਉਹਨੂੰ ਵੇਖ ਕੇ ਫਿੱਕਾ ਬੋਲ ਲਏਗਾ, ਉਹਨੂੰ ਦੋ ਗਾਲਾਂ ਵੀ ਕੱਢ ਲਏਗਾ, ਲਪੇੜੇ ਵੀ ਮਾਰ ਲੈਂਦਾ ਉਹਨੂੰ। ਉਹ ਕਹਿੰਦੇ ਗਰੀਬ ਕੋ ਮਤ ਦੁਖਾ, ਗਰੀਬ ਰੋ ਦੇਗਾ, ਦੇਖੇਗਾ ਉਸ ਕਾ ਖੁਦਾ ਤੋ ਦੋ ਜਹਾਂ ਸੇ ਖੋ ਦੇਗਾ। ਗਰੀਬ ਬੰਦੇ ਦੇ ਉੱਤੇ ਬੰਦਾ ਜਦੋਂ ਕਿਰਝਦਾ, ਗੁੱਸੇ ਵਿੱਚ ਆ ਕੇ ਉਹਨੂੰ ਕਬੋਲ ਬੋਲਦਾ ਹੈ, ਉਹ ਵਿਚਾਰਾ ਅੱਗੋਂ ਕੁਝ ਨਹੀਂ ਕਰ ਸਕਦਾ, ਚੁੱਪ ਹੋ ਕੇ ਰੋਏਗਾ ਹੀ ਨਾ। ਕਹਿੰਦੇ ਉਹਦਾ ਰੋਣਾ ਵੇਖ ਕੇ ਜਦੋਂ ਉਹਦਾ ਖੁਦਾ ਵੇਖੇਗਾ ਨਾ, ਤੇ ਕੌੜਾ ਬੋਲਣ ਵਾਲੇ ਨੂੰ ਜਿਹੜਾ ਉਹਨੂੰ ਦੁਖਾ ਰਿਹਾ, ਉਹਦਾ ਲੋਕ ਤੇ ਪ੍ਰਲੋਕ ਵਿਗਾੜ ਕੇ ਰੱਖ ਦੇਗਾ। ਫਿਰ ਇੱਕ ਰਹਿਮਨ ਨਾਮ ਦਾ ਫਕੀਰ, ਉਹਦੀ ਕਵਿਤਾ ਪੜ੍ਹਾਈ ਜਾਂਦੀ ਸਕੂਲਾਂ 'ਚ, ਉਹ ਕਹਿੰਦਾ ਵੀ ਜਿਹੜਾ ਕੌੜਾ ਬੋਲਦੇ ਨੇ ਇਹਨਾਂ ਨੂੰ ਸਜ਼ਾ ਕਿਹੋ ਜਿਹੀ ਮਿਲਣੀ ਚਾਹੀਦੀ? ਉਹ ਕਹਿੰਦਾ ਖੀਰਾ ਮੁੱਖ ਸਹੁੰ ਕਾਟੀਐ, ਖੀਰਾ ਮੁੱਖ ਸਹੁੰ ਕਾਟੀਐ, ਘਸੀਐ ਨਮਕ ਲਗਾਏ, ਰਹਿਮਨ ਕੜਵੇ ਮੁੱਖਨ ਕੋ ਐਸੀ ਮਿਲੇ ਸਜਾਏ। ਕਹਿੰਦੇ ਖੀਰੇ ਦਾ ਉੱਪਰਲਾ ਜਿਹੜਾ ਸਿਰਾ ਹੁੰਦਾ, ਜਿੱਧਰੋਂ ਵੇਲਣ ਲੱਗਾ ਹੁੰਦਾ, ਉਹਨੂੰ ਉੱਪਰੋਂ ਕੱਟਿਆ ਜਾਂਦਾ ਕਿਉਂਕਿ ਕੌੜਾ ਹੁੰਦਾ ਉਹ, ਉਹਦੇ 'ਤੇ ਲੂਣ ਲਾ ਕੇ ਉਹਨੂੰ ਘਸਦੇ ਆ ਵੀ ਉਹਦੇ 'ਚੋਂ ਜਿਹੜਾ ਚਿੱਟੇ ਜਿਹੇ ਰੰਗ ਦਾ ਲਾਵਾ ਜਿਹਾ ਹੁੰਦਾ, ਜ਼ਹਿਰ ਜਿਹਾ, ਉਹ ਨਿਕਲ ਜਾਏ। ਕਹਿੰਦੇ ਇੱਕ ਕੱਟਿਆ, ਫਿਰ ਉੱਤੇ ਲੂਣ ਭੁੱਕਿਆ, ਕਹਿੰਦੇ ਕਿੱਡੀ ਸਜ਼ਾ ਮਿਲੀ ਉਹਨੂੰ ਕੌੜੇ ਮੂੰਹ ਕਰਕੇ, ਕੱਟਣ ਕਰਕੇ ਫਿਰ ਤੋਂ ਲੂਣ ਭੁੱਕਿਆ, ਜ਼ਖਮ ਦੇ ਲੂਣ। ਕਹਿੰਦੇ ਜਿਹੜੇ ਕੜਵੇ ਮੂੰਹ ਬੋਲਣ ਵਾਲੇ ਨੇ, ਜ਼ਬਾਨ ਦੀ ਹਿੰਸਾ ਕਰਨ ਵਾਲੇ ਨੇ, ਉਹਨਾਂ ਨੂੰ ਵੀ ਇਹੋ ਜਿਹੀ ਸਜ਼ਾ ਹੀ ਮਿਲਣੀ ਚਾਹੀਏ। ਇਹਨੂੰ ਕਹਿੰਦੇ ਬਚਨਾਂ ਦੀ ਹਿੰਸਾ। ਪਾਤਸ਼ਾਹ ਕਹਿੰਦੇ ਫਿੱਕਾ ਬੋਲ ਦੁਖਾਏ ਹਨਾਵੈ, ਕਿਸੇ ਨੂੰ ਫਿੱਕਾ ਬੋਲ ਬੋਲ ਕੇ ਉਹਦਾ ਦਿਲ ਤੋੜਨਾ।
ਹਿੰਸਾ ਬਚਨਨ ਕੀ ਕਹਿ ਲਾਵੇ,
ਇਹ ਬਚਨਾਂ ਦੀ ਹਿੰਸਾ ਕਹੀ ਜਾਂਦੀ ਹੈ।
ਤੀਜੀ ਮਾਰਨ ਜੀਵਨ ਕੇਰੀ,
ਤੀਜੀ ਆ ਜੀਵਾਂ ਨੂੰ ਮਾਰਨਾ, ਸਰੀਰ ਦੀ ਹਿੰਸਾ, ਸਰੀਰ ਕਰਕੇ ਕਿਸੇ ਨੂੰ ਮਾਰਨਾ, ਸਰੀਰ ਕਰਕੇ ਕਿਸੇ ਨੂੰ ਆਹਤ ਕਰਨਾ, ਕਿਸੇ ਜੀਵ ਨੂੰ ਮਾਰਨਾ। ਹਾਂਜੀ,
ਤਿਆਗੇ ਇਨਕੋ ਹੋਏ ਬਿਨ ਦੇਰੀ,
ਇਹ ਆ ਤਨ ਦੀ ਹਿੰਸਾ। ਤਿੰਨ ਪ੍ਰਕਾਰ ਦੀ ਹੋ ਗਈ, ਮਨ ਦੀ, ਬਚਨ ਦੀ ਔਰ ਤਨ ਦੀ। ਮਹਾਰਾਜ ਜੀ ਕਹਿੰਦੇ ਇਹਦਾ ਤਿੰਨਾਂ ਪ੍ਰਕਾਰ ਦੀ ਹਿੰਸਾ ਦਾ ਤਿਆਗ ਕਰਨਾ, ਜਿਹੜਾ ਇਹਨਾਂ ਤਿੰਨੋਂ ਪ੍ਰਕਾਰ ਦੀ ਹਿੰਸਾ ਦਾ ਤਿਆਗ ਕਰ ਦੇਵੇ ਉਹਨੂੰ ਕਹਿੰਦੇ ਨੇ ਅਹਿੰਸਕ। ਇਹ ਪਹਿਲਾ ਯਮ ਹੈ, ਉਹਨੂੰ ਕਹਿੰਦੇ ਆ ਅਹਿੰਸਾ ਦਾ ਪਾਲਣ ਕੀਤਾ ਇਹਨੇ। ਉੱਦਾਂ ਕਹਿ ਵੀ ਮੈਂ ਨਹੀਂ ਮਾਰਨਾ ਕਿਸੇ ਨੂੰ, ਅਤੇ ਕਿਸੇ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਬਹਿ ਜੇ ਭੁੱਖ ਦੇ ਨਾਲ ਮਰਨ ਵਾਸਤੇ, ਵੀ ਜੇ ਮੇਰੀ ਗੱਲ ਨਹੀਂ ਨਾ ਮੰਨਦਾ ਤਾਂ ਮੈਂ ਜੇ ਮਰਨ ਲੱਗਾ, ਇਹ ਵੀ ਹਿੰਸਾ ਹੀ ਹੈ। ਵੀ ਉਹਨੂੰ ਨਹੀਂ ਮਾਰਨਾ ਅਤੇ ਉਹਦੇ 'ਤੇ ਪ੍ਰੈਸ਼ਰ ਪਾ ਕੇ ਦਿਮਾਗੀ ਤੌਰ 'ਤੇ ਉਹਨੂੰ ਫਾਵਾ ਕਰਨ ਲਈ, ਵੀ ਮੈਂ ਤੇਰੇ ਦਰਵਾਜ਼ੇ 'ਤੇ ਬਹਿ ਗਿਆ ਹੁਣ ਭੁੱਖ ਹੜਤਾਲ 'ਤੇ, ਉਦੋਂ ਤੱਕ ਨਹੀਂ ਉੱਠਦਾ ਜਦੋਂ ਤੱਕ ਤੂੰ ਮੇਰੀ ਗੱਲ ਨਹੀਂ ਮੰਨਦਾ, ਨਹੀਂ ਤਾਂ ਮਰ ਜਾਵਾਂਗਾ ਤੇਰੇ ਸਿਰੇ ਲੱਗ ਕੇ। ਇਹ ਵੀ ਤਾਂ ਹਿੰਸਾ ਹੀ ਹੈ ਨਾ। ਕਲਗੀਆਂ ਵਾਲੇ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਲਵਾਰ ਚੁੱਕਦੇ ਹੈ। ਕਈਆਂ ਆਖਿਆ ਇਹਨਾਂ ਹਿੰਸਾ ਦਾ ਰਾਹ ਅਪਣਾ ਲਿਆ, ਤਲਵਾਰ ਚੁੱਕੀ, ਅਤੇ ਕਈਆਂ ਆਖਿਆ ਇਹਨਾਂ ਹਿੰਸਾ ਦਾ ਰਾਹ ਅਪਣਾ ਲਿਆ। ਹਿੰਸਕ ਕਲਗੀਧਰ ਜਾਂ ਉਹਨਾਂ ਦਾ ਖਾਲਸਾ ਨਹੀਂ ਹੈ। ਹਿੰਸਕ ਬਣ ਕੇ ਆਉਂਦਾ ਸੀ ਅਬਦਾਲੀ, ਹਿੰਸਕ ਬਣ ਕੇ ਆਉਂਦਾ ਸੀ ਨਾਦਰ, ਅਤੇ 700 ਸਾਲ ਤੋਂ ਜਿਉਂ ਗਜਨਵੀ ਤੋਂ ਲੈ ਕੇ ਟੁਰੇ ਨੇ, ਇਹ ਹਿੰਸਕ ਬਣ ਬਣ ਕੇ ਆਉਂਦੇ ਰਹੇ। ਕਿਸੇ ਨੇ ਇਹਨਾਂ ਦੇ ਅੱਗੇ ਖਲੋ ਕੇ ਇਹਨਾਂ ਦੇ ਸਾਹਮਣੇ ਮੁਕਾਬਲਾ ਕਰਨ ਦਾ ਜੇਰਾ ਨਹੀਂ ਕੀਤਾ, ਅਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਰਵਾਣਿਆਂ ਨੂੰ ਰੋਕਣ ਵਾਸਤੇ ਤਲਵਾਰ ਚੁੱਕੀ ਹੈ। ਉਹ ਹਿੰਸਕ ਨਹੀਂ, ਹਿੰਸਾ ਨੂੰ ਰੋਕਣ ਵਾਸਤੇ ਖੜ੍ਹੇ ਹੈ। ਅਤੇ ਜੇ ਆਖਣ ਆ ਭਗਤ ਸਿੰਘ ਵਰਗੇ ਯੋਧੇ, ਕਰਤਾਰ ਸਿੰਘ ਸਰਾਭੇ ਵਰਗੇ ਮਹਾਨ ਸ਼ਹੀਦ, ਇਹਨਾਂ ਦੇ ਬਾਬਤ ਬੜੇ ਬੜੇ ਮਾੜੇ ਸ਼ਬਦ ਕਹੇ ਗਏ ਜਿਹੜੇ ਆ ਅਹਿੰਸਾਵਾਦੀ ਦਾ ਪਾਠ ਪੜ੍ਹਨ ਪੜ੍ਹਾਉਣ ਵਾਲੇ ਨੇ। ਉਹ ਕਹਿੰਦੇ ਜੀ ਇਹ ਥੋੜ੍ਹੀ ਰਾਹ ਸੀ ਸਾਡਾ ਆਜ਼ਾਦੀ ਦਾ, ਵੀ ਆਜ਼ਾਦੀ ਦਾ ਰਾਹ ਨਹੀਂ ਸੀ ਜਿਹੜਾ ਸ਼ਹੀਦ ਭਗਤ ਸਿੰਘ ਨੇ ਅਪਣਾਇਆ, ਕਰਤਾਰ ਸਿੰਘ ਸਰਾਭੇ ਨੇ ਅਪਣਾਇਆ, ਊਧਮ ਸਿੰਘ ਵਰਗੇ ਯੋਧਿਆਂ ਨੇ ਅਪਣਾਇਆ, ਇਹ ਰਾਹ ਨਹੀਂ ਸੀ ਆਜ਼ਾਦੀ ਦਾ। ਚਰਖਾ ਡਾਹ ਕੇ ਉਹਨੂੰ ਫੇਰੀ ਜਾਓ, ਇਹ ਰਾਹ ਸੀ ਸਾਡਾ ਆਜ਼ਾਦੀ ਦਾ। ਵੀ ਉੱਧਰੋਂ ਤੋਪਾਂ ਦੇ ਗੋਲੇ ਚਲਾਉਣ, ਤੁਸੀਂ ਅੱਗੇ ਮੂਹਰੇ ਚਰਖੇ ਦੀਆਂ ਪੂਣੀਆਂ ਕੱਤ ਕੱਤ ਸੁੱਟੋ, ਇਹ ਰਾਹ ਹੈ, ਇਹ ਨਹੀਂ ਸੀ। ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਇਹਨਾਂ ਨੇ ਰੋਲਣ ਵਾਸਤੇ ਯਤਨ ਕੀਤਾ। ਜੇ ਕਰਤਾਰ ਸਿੰਘ ਸਰਾਭੇ ਵਰਗੇ ਸ਼ਹੀਦ, ਊਧਮ ਸਿੰਘ ਵਰਗੇ ਸ਼ਹੀਦ, ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਮਹਾਨ ਯੋਧੇ ਸ਼ਹਾਦਤ ਨਾ ਦਿੰਦੇ ਤਾਂ ਦੇਸ਼ ਆਜ਼ਾਦ ਨਾ ਹੁੰਦਾ। ਉਹਨਾਂ ਦੀ ਸ਼ਹਾਦਤ ਹੈ, ਨੱਕਦਮ ਕਰਕੇ ਰੱਖ ਦਿੱਤਾ ਅੰਗਰੇਜ਼ਾਂ ਦੇ। ਸੋ ਕਹਿਣ ਤੋਂ ਭਾਵ ਸ਼ਹੀਦ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ, ਜਿਨ੍ਹਾਂ ਦਾ ਸਿੰਘ ਸ਼ਹੀਦਾਂ ਸਥਾਨ ਹੈ ਸੋਹਾਣੇ ਦੇ, ਉਹ ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੀ ਕੁਝ ਸਮਾਂ ਪੜਾਅ ਕੀਤਾ ਉਹਨਾਂ ਨੇ, ਪਟਿਆਲੇ ਦੇ ਰਾਜ ਨੇ ਹਮਲਾ ਕੀਤਾ ਅੰਗਰੇਜ਼ਾਂ ਦੀ ਗੱਲ ਮੰਨ ਕੇ, ਇੱਥੋਂ ਲੜਦਿਆਂ ਲੜਦਿਆਂ ਗਏ। ਉਹ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਲੜਨ ਦੀ, ਪਹਿਲੇ ਸ਼ਹੀਦ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ, ਕਿੱਡੇ ਕਿੱਡੇ ਮਹਾਨ ਯੋਧੇ ਜਿਨ੍ਹਾਂ ਅੰਗਰੇਜ਼ਾਂ ਦੇ ਖਿਲਾਫ ਜੰਗ ਦੀ ਮੁਹਿੰਮ ਸ਼ੁਰੂ ਕੀਤੀ। ਸੋ ਕਹਿਣ ਤੋਂ ਭਾਵ ਇਹ ਹਿੰਸਾ ਇਹਨੂੰ ਇਹਨਾਂ ਨੇ ਬਹੁਤ ਬੜੇ ਮਾੜੇ ਕੋਝੇ ਤਰੀਕੇ ਦੇ ਨਾਲ ਭੰਡਣ ਦਾ ਯਤਨ ਕੀਤਾ। ਖਾਲਸਾ ਜੀ ਅਹਿੰਸਾ ਇਹ ਨਹੀਂ ਹੈ, ਇਹ ਅਹਿੰਸਾ ਦਾ ਜਿਹੜਾ ਪਾਠ ਪੜ੍ਹਾਉਂਦੇ ਹੈ ਇਹ ਕਹਿ ਕੇ ਜੀ ਇਹ ਯੋਗ ਨਹੀਂ ਸੀ ਇਹ ਸ਼ਸਤਰ ਚੁੱਕਣੇ, ਹਥਿਆਰ ਚੁੱਕਣੇ। ਖਾਲਸਾ ਜੀ ਦੀ ਲੋੜ ਸੀ ਕਿਉਂਕਿ ਉਹ ਜਰਵਾਣੇ ਬਣ ਕੇ ਜ਼ੁਲਮ ਕਰ ਰਹੇ ਸੀ, ਅਤੇ ਜ਼ੁਲਮ ਨੂੰ ਸਹਿਣਾ ਇਹ ਕਤਈ ਨਹੀਂ ਹੋ ਸਕਦਾ। ਉਸ ਜ਼ੁਲਮ ਨੂੰ ਰੋਕਣ ਵਾਸਤੇ ਗੁਰਦੇਵ ਨੇ ਖਾਲਸਾ ਸ਼ਸਤਰਧਾਰੀ ਸਾਜਿਆ। ਖੈਰ ਰਹੋ ਵਿਚਾਰ, ਅਹਿੰਸਾ ਇੱਥੇ ਕਹਿੰਦੇ ਤਿੰਨ ਪ੍ਰਕਾਰ ਦੀ ਹੈ। ਮਨ ਕਰਕੇ ਕਿਸੇ ਨੂੰ ਬੁਰਾ ਨਹੀਂ ਚਿਤਵਣਾ, ਰਸਨਾ ਕਰਕੇ ਬੁਰਾ ਨਹੀਂ ਬੋਲਣਾ, ਸਰੀਰ ਕਰਕੇ ਕਿਸੇ ਦਾ ਕਤਲ ਨਹੀਂ ਕਰਨਾ, ਇਹ ਤਿੰਨ ਪ੍ਰਕਾਰ ਦੀ ਅਹਿੰਸਾ ਇਹ ਯੋਗੀਆਂ ਦੇ ਵਿੱਚ ਮੰਨੀ ਜਾਂਦੀ ਹੈ।
ਦੁਤੀਏ ਸੱਚ ਉਚਰਨ ਨਿਰਭੈ,
ਦੁਤੀਏ ਸੱਚ ਉਚਰਨ ਨਿਰਭੈ। ਦੂਸਰਾ ਯਮ ਹੈ, ਕਿਉਂਕਿ ਯਮ ਦਸ ਪ੍ਰਕਾਰ ਦਾ ਚੱਲ ਰਿਹਾ, ਇੱਕ ਦਾ ਵਰਣਨ ਹੋ ਗਿਆ ਅਹਿੰਸਾ। ਦੂਜਾ ਹੈ ਸੱਚ ਬੋਲਣਾ, ਸੱਚ ਕਹਿਣਾ, ਸੱਚ ਦੇ ਉੱਤੇ ਪਹਿਰਾ ਦੇਣਾ। ਦੁਤੀਏ ਸੱਚ ਉਚਰਨ ਨਿਰਭੈ, ਸੱਚ ਬੋਲਣ ਦੇ ਉੱਤੇ ਨਿਰਵਾਹ ਕਰਨਾ, ਇਸ ਹੱਦ ਤੱਕ ਕਿ ਇਸ ਰਸਨਾ ਤੋਂ ਝੂਠ ਨਾ ਬੋਲਣਾ ਪਵੇ।
ਕਬਹੂ ਕੂਰ ਨੇ ਕਹਿ ਬਿਦ ਕਹੇ,
ਕਿਸੇ ਵੀ ਪ੍ਰਕਾਰ ਨਾਲ ਕਦੇ ਵੀ ਆਪਣੇ ਮੂੰਹੋਂ ਝੂਠ ਨਾ ਬੋਲੇ। ਕੂੜ ਕਹਿੰਦੇ ਨੇ ਝੂਠ ਨਾ ਬੋਲੇ, ਸੱਚ ਕਹੇ, ਸੱਚ ਬੋਲੇ।
ਤੀਜੇ ਹੈ ਦ੍ਵੈ ਭਾਂਤ ਸਤੇਈ,
ਕਹਿੰਦੇ ਇਹਨੂੰ ਕਹਿੰਦੇ ਆ, ਇਹ ਹੈ ਦੂਸਰਾ ਯਮ। ਪਹਿਲਾ ਹੈ ਅਹਿੰਸਾ, ਦੂਸਰਾ ਹੈ ਸੱਚ ਬੋਲਣਾ, ਤੇ ਤੀਜਾ ਹੈ ਚੋਰੀ ਨਹੀਂ ਕਰਨੀ, ਚੋਰੀ ਨਾ ਕਰਨੀ। ਹੁਣ ਚੋਰੀ ਵੀ ਦੋ ਪ੍ਰਕਾਰ ਦੀ ਹੈ, ਸੁਣੋ ਜੀ।
ਇੱਕ ਤਨ ਕੀ ਇੱਕ ਮਨ ਕੀ ਸੋਈ,
ਇੱਕ ਹੈ ਤਨ ਦੀ ਚੋਰੀ ਤੇ ਦੂਜੀ ਹੈ ਮਨ ਕਰਕੇ ਚੋਰੀ ਕਰਨੀ। ਹਾਂਜੀ,
ਪਰ ਕੀ ਵਸਤ ਛੁਪਾਵਨ ਕਰਨੀ,
ਕਹਿੰਦੇ ਕਿਸੇ ਪਰਾਏ ਦੀ ਵਸਤੂ ਛੁਪਾ ਲੈਣੀ, ਲੁਕਾ ਲੈਣੀ।
ਇਹੋ ਸਤੇਈ ਤਨ ਕੀ ਬਰਨੀ,
ਸਰੀਰ ਕਰਕੇ ਕਿਸੇ ਦੀ ਵਸਤੂ ਪਈ ਉਹ ਚੁੱਕ ਕੇ ਚੁਰਾ ਕੇ ਲੁਕਾ ਲਈ, ਇਹਨੂੰ ਕਹਿੰਦੇ ਨੇ ਤਨ ਦੀ ਚੋਰੀ। ਹਾਂਜੀ,
ਕਰੇ ਪਾਪ ਪੁਨ ਰਾਖ ਦੁਰਾਏ,
ਦੂਜੀ ਆ ਮਨ ਦੀ ਚੋਰੀ, ਵੀ ਪਾਪ ਕਰਕੇ ਫਿਰ ਉਹਨੂੰ ਲੁਕਾ ਕੇ ਰੱਖਣਾ ਵੀ ਕਿਸੇ ਨੂੰ ਪਤਾ ਨਾ ਲੱਗੇ, ਪਾਪ ਕਰਨਾ ਤੇ ਪਾਪ ਕਰਕੇ ਫਿਰ ਉਹਦੇ ਤੇ ਪਰਦਾ ਪਾ ਕੇ ਉਹਨੂੰ ਲੁਕਾ ਕੇ ਰੱਖਣਾ।
ਇਹ ਮਨ ਕੀ ਚੋਰੀ ਕਹਿ ਲਾਏ,
ਇਹ ਹੈ ਮਨ ਦੀ ਚੋਰੀ। ਹਾਂਜੀ,
ਇਨ ਦ੍ਵੈ ਤਜਨ ਤ੍ਰਿਤੀਏ ਯਮ ਜਾਨੋ,
ਇਹਨਾਂ ਦੋ ਪ੍ਰਕਾਰ ਦੀਆਂ ਚੋਰੀਆਂ ਦਾ ਤਿਆਗ ਕਰ ਦੇਣਾ, ਇਹਨੂੰ ਕਹਿੰਦੇ ਨੇ ਤੀਸਰਾ ਯਮ, ਚੋਰੀ ਨਾ ਕਰਨੀ, ਇਹ ਤੀਸਰਾ ਯਮ ਹੈ।
ਭੂਲ ਨ ਕਉ ਨਿਰਪਤ ਮਨ ਠਾਨੋ,
ਇਹ ਰਾਜਾ ਸ਼ਿਵਨਾਭ ਭੁੱਲ ਕੇ ਵੀ ਕਦੇ ਚੋਰੀਆਂ ਨਹੀਂ ਕਰਨੀਆਂ।
ਚੌਥੇ ਬ੍ਰਹਮਚਰਜ ਸੁਖ ਸਾਰੂ,
ਹੁਣ ਚੌਥਾ ਹੈ ਬ੍ਰਹਮਚਰਜ ਪਾਲਣਾ। ਬ੍ਰਹਮਚਰਜ ਇਹ ਵੀ ਯੋਗ ਦੇ ਜਿਹੜੇ ਅੱਠ ਅੰਗ ਨੇ, ਯਮ ਜਿਹੜੇ ਨੇ ਦਸ, ਉਹਨਾਂ ਵਿੱਚੋਂ ਇੱਕ ਯਮ ਹੈ ਬ੍ਰਹਮਚਰਜ ਪਾਲਣਾ, ਤੇ ਬ੍ਰਹਮਚਰਜ ਪਾਲਦੇ ਹਨ।
ਜੀਤਨ ਕਾਮ ਅਸ਼ਟ ਪ੍ਰਕਾਰੂ,
ਬ੍ਰਹਮਚਰਜ ਕੀ ਹੈ, ਅੱਠ ਪ੍ਰਕਾਰ ਦੇ ਕਾਮ ਦੇ ਉੱਤੇ ਜਿੱਤ ਪ੍ਰਾਪਤ ਕਰਨੀ। ਕਾਮ ਜਿਹੜਾ ਇੱਕ ਪ੍ਰਕਾਰ ਨਾਲ ਹੀ ਨਹੀਂ ਜਾਂਦਾ ਸਰੀਰ ਚੋਂ, ਅੱਠ ਪ੍ਰਕਾਰ ਨਾਲ ਇਹ ਕਾਮ ਸਰੀਰ ਦੇ ਉੱਤੇ ਹਮਲਾ ਕਰਦਾ ਹੈ, ਉਹ ਅੱਠ ਪ੍ਰਕਾਰ ਦਾ ਜਿਹੜਾ ਕਾਮ ਹੈ ਉਹਦੇ ਤੇ ਜਿੱਤ ਪ੍ਰਾਪਤ ਕਰ ਲੈਣੀ, ਇਹਨੂੰ ਬ੍ਰਹਮਚਰਜ ਕਹਿੰਦੇ ਹਨ।
ਪ੍ਰਥਮੈ ਤ੍ਰਿਆ ਕੀ ਬਾਤੇ ਕਰਨੀ,
ਜਿਹੜਾ ਅੱਠ ਪ੍ਰਕਾਰ ਦਾ ਕਾਮ ਹੈ, ਸ਼ਿਵਨਾਭ ਕਹਿੰਦਾ ਮਹਾਰਾਜ ਜੀ ਇਹ ਕਿਹੜਾ ਕਿਹੜਾ, ਸਤਿਗੁਰੂ ਜੀ ਕਹਿੰਦੇ ਪਹਿਲਾ ਹੈ ਅੱਠ ਪ੍ਰਕਾਰ ਦੇ ਕਾਮ ਚੋਂ ਪਹਿਲਾ, ਇਸਤਰੀਆਂ ਦੀਆਂ ਗੱਲਾਂ ਸੁਣਨੀਆਂ ਪਿਆਰੀਆਂ ਪਿਆਰੀਆਂ ਕੰਨਾਂ ਦੁਆਰਾ, ਉਦੋਂ ਕੰਨਾਂ ਦੁਆਰਾ ਬਿੰਦ ਚੱਲਿਆ ਜਾਂਦਾ ਵੀ ਲੰਮੇ ਸਮੇਂ ਤੱਕ ਪਰ ਇਸਤਰੀਆਂ ਦੀਆਂ ਗੱਲਾਂ ਗਹੁ ਨਾਲ ਧਿਆਨ ਨਾਲ ਸੁਣਨੀਆਂ, ਕਹਿੰਦੇ ਏਦਾਂ ਕੰਨਾਂ ਦੁਆਰਾ ਕਾਮ ਦਾ ਬਿੰਦ ਚੱਲਿਆ ਜਾਂਦਾ ਹੈ।
ਦੂਜੇ ਸੁਣ ਸੁਣ ਮਨ ਮੈਂ ਤਰਨੀ,
ਦੂਜਾ ਕਾਮ ਹੈ ਸੁਣ ਸੁਣ ਕੇ ਗੱਲਾਂ ਉਹਨਾਂ ਨੂੰ ਮਨ ਚ ਧਰਨਾ, ਮਨ ਚ ਵਸਾਉਣਾ।
ਤੀਜੈ ਤ੍ਰਿਆ ਇਕਾਂਤ ਮਿਲ ਬੈਸਨ,
ਤੀਜਾ ਕਾਮ ਹੈ ਕਿ ਇਕਾਂਤ ਵਿੱਚ ਇਸਤਰੀਆਂ ਨਾਲ ਬਹਿ ਕੇ ਸਮਾਂ ਬਤੀਤ ਕਰਨਾ।
ਚੌਥੇ ਹੋਵਤ ਅੰਗ ਸਪਰਸ਼ਨ,
ਚੌਥਾ ਸਰੀਰ ਦਾ ਸਪਰਸ਼ ਕਰਨਾ, ਅੰਗਾਂ ਦਾ ਸਪਰਸ਼ ਕਰਨਾ, ਇਹ ਚੌਥਾ ਕਾਮ ਹੈ।
ਪੰਚਮ ਹਿਤ ਕਰ ਦੇਖੈ ਤੀਆ ਕੋ,
ਪੰਜਵਾਂ ਨੇਤਰਾਂ ਦੁਆਰਾ ਵੀ ਬਿੰਦ ਚੱਲਿਆ ਜਾਂਦਾ, ਜਦੋਂ ਪਰ ਇਸਤਰੀਆਂ ਨੂੰ ਮੰਦ ਭਾਵਨਾ ਰੱਖ ਕੇ, ਮਾੜੀ ਵਾਸ਼ਨਾ ਰੱਖ ਕੇ ਵੇਖਦਾ, ਹਿੱਤ ਨਾਲ ਵੇਖਦਾ, ਭੁੱਖਿਆਂ ਬਾਜਾਂ ਵਾਂਗੂ ਇਹਦੀਆਂ ਅੱਖਾਂ ਪਰਾਏ ਤਨ ਨੂੰ ਤੱਕਦੀਆਂ ਨੇ, ਉਦੋਂ ਨੇਤਰਾਂ ਦੁਆਰੀ ਕਾਮ ਦੀ ਜਿਹੜੀ ਵਾਸ਼ਨਾ ਉਹ ਪ੍ਰਗਟ ਹੁੰਦੀ ਹੈ।
ਛਟੇ ਅਲਿੰਗਨ ਕਰੇ ਹੀ ਐਸੋ,
ਤੇ ਛੇਵਾਂ ਮਨ ਕਰਕੇ ਸਿਮਰਨ ਕਰੀ ਜਾਣਾ, ਪਰ ਇਸਤਰੀਆਂ ਨੂੰ ਮਨ ਕਰਕੇ ਚੇਤੇ ਕਰੀ ਜਾਣਾ।
ਸਪਤ ਚਿਤਵਨੋ ਮਨ ਮੈਂ ਨਾਰੀ,
ਤੇ ਸਤਵਾਂ ਮਨ ਦੇ ਵਿੱਚ ਉਹਨਾਂ ਨੂੰ ਚੇਤੇ ਕਰਨਾ, ਤੇ ਛੇਵਾਂ ਹੈ ਮਨ ਕਰਕੇ ਭੋਗ ਭੋਗਣੇ।
ਅਸ਼ਟਮ ਭੋਗ ਕਰਨ ਬਿਦ ਸਾਰੀ,
ਤੇ ਅਸ਼ਟਮ ਹੈ ਸਰੀਰਕ ਤੌਰ ਤੇ ਸੰਬੰਧ ਬਣਨਾ, ਇਹ ਅੱਠ ਪ੍ਰਕਾਰ ਦਾ ਕਾਮ ਹੈ।
ਇਨ ਸਭ ਇਨ ਕੋ ਤਿਆਗੇ ਜੇਈ,
ਕਹਿੰਦੇ ਜਿਹੜਾ ਇਹਨਾਂ ਅੱਠਾਂ ਨੂੰ ਤਿਆਗ ਦੇਵੇ, ਇਹਨਾਂ ਅੱਠਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇ,
ਬ੍ਰਹਮਚਰਜ ਤਾਰ ਤੇ
ਉਹਨੂੰ ਕਹਿੰਦੇ ਆ ਬ੍ਰਹਮਚਾਰੀ। ਉਹ ਹੁੰਦਾ ਬ੍ਰਹਮਚਾਰੀ ਜਿਹੜਾ ਇਹਨਾਂ ਅੱਠਾਂ ਦੇ ਉੱਤੇ ਕੇਵਲ ਇੱਕ ਇੰਦਰੀ ਨੂੰ ਜਿੱਤ ਕੇ ਕੋਈ ਕਹੇ ਵੀ ਮੈਂ ਤਾਂ ਬਾਲ ਬ੍ਰਹਮਚਾਰੀ ਹਾਂ, ਬਾਕੀ ਜਿਹੜਾ ਸੱਤ ਪ੍ਰਕਾਰ ਦਾ ਹੈ ਉਹਦੇ ਤੋਂ ਨਹੀਂ ਬਚਿਆ, ਉਹ ਬ੍ਰਹਮਚਾਰੀ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਭਾਈ ਅੱਠ ਪ੍ਰਕਾਰ ਦੇ ਉੱਤੇ ਜਿਹੜਾ ਜਿੱਤ ਪ੍ਰਾਪਤ ਕਰ ਲਵੇ ਕਾਮ ਦੇ ਉੱਤੇ ਉਹ ਬ੍ਰਹਮਚਰਜ ਕਹਾਉਂਦਾ।
ਪੰਚਮ ਯਮ ਧੀਰਜ ਕਰਨੀ,
ਇਹ ਚੌਥਾ ਯਮ ਸੀ ਬ੍ਰਹਮਚਰਜ। ਪੰਜਵਾਂ ਹੈ ਧੀਰਜ ਧਾਰਨ ਕਰਨਾ, ਪੰਜਵਾਂ ਯਮ ਧੀਰਜ ਨੂੰ ਧਾਰਨ ਕਰਨਾ।
ਦੁੱਖ ਸੁੱਖ ਸਦਾ ਸਹੀ ਸਮ ਧਰਨੀ,
ਦੁੱਖ ਹੋਵੇ ਸੁੱਖ ਹੋਵੇ ਜਿਵੇਂ ਧਰਤੀ 'ਚ ਧੀਰਜ ਹੁੰਦਾ ਨਾ, ਇੱਦਾਂ ਧਰਤੀ ਵਾਂਗੂ ਦੁੱਖ ਅਤੇ ਸੁੱਖ ਨੂੰ ਧੀਰਜ ਨਾਲ ਸਹੇ। ਸੁੱਖ ਆਵੇ ਤਾਂ ਧਰਤੀ ਵਾਂਗੂ ਅਡੋਲ ਰਹੇ, ਦੁੱਖ ਆਵੇ ਤਾਂ ਧਰਤੀ ਵਾਂਗੂ ਅਡੋਲ ਰਹੇ। ਕਹਿੰਦੇ ਇੱਦਾਂ ਧੀਰਜ ਕਰਨਾ, ਇਹ ਦਸ ਪ੍ਰਕਾਰ ਦੇ ਯਮ 'ਚੋਂ ਜਿਹੜਾ ਪੰਜਵਾਂ ਯਮ ਹੈ ਉਹਨੂੰ ਕਹਿੰਦੇ ਨੇ ਧੀਰਜ ਕਰਨਾ। ਇੱਦਾਂ ਧੀਰਜ ਰੱਖੇ,
ਆਪਦ ਸੰਪਦ ਆਤਪ ਸੀਤਾ,
ਦੁੱਖ ਹੋਵੇ ਆਪਦ ਵਿਪਤਾ ਹੋਵੇ ਜਾਂ ਸੰਪਦ ਵਿਭੂਤੀ ਧਨ ਸੰਪਦਾ ਹੋਵੇ, ਠੰਡ ਹੋਵੇ ਗਰਮੀ ਹੋਵੇ,
ਬਿਕੁਲ ਨਾ ਹੋਏ ਡੁਲਾਵੇ ਚੀਤਾ,
ਉਹਦੇ 'ਚ ਵਿਆਕੁਲ ਨਾ ਹੋਵੇ ਅਤੇ ਆਪਣੇ ਚਿੱਤ ਨੂੰ ਡਾਵਾਂ ਡੋਲ ਨਾ ਕਰੇ।
ਖਸ਼ਟਮ ਯਮ ਹੈ ਖਿਮਾ ਸੁਹਾਈ,
ਇਹ ਹੈ ਧੀਰਜ। ਅਤੇ ਫਿਰ ਛੇਵਾਂ ਯਮ ਹੈ ਖਿਮਾ ਕਰ ਦੇਣਾ, ਬੜਾ ਵੱਡਾ ਗੁਣ ਹੈ ਕਿਸੇ ਨੂੰ ਖਿਮਾ ਕਰਨਾ, ਇਹ ਛੇਵਾਂ ਯਮ ਹੈ।
ਮਨ ਮੈਂ ਛੋਭ ਨਾ ਕਬੂ ਉਠਾਈ,
ਕਹਿੰਦੇ ਛੇਵਾਂ ਯਮ ਜਿਹੜਾ ਖਿਮਾ ਹੈ ਇਹਦਾ ਮਤਲਬ ਹੈ ਵੀ ਮਨ 'ਚ ਕਿਸੇ ਪ੍ਰਤੀ ਵੀ ਛੋਭ ਨਾ ਰੱਖੇ, ਕਿਸੇ ਪ੍ਰਤੀ ਵੀ ਗੁੱਸੇ ਦਾ ਭਾਵ ਨਾ ਰੱਖੇ।
ਭਲਾ ਕੇ ਬੁਰਾ ਬਖਾਨੇ ਕੋਈ,
ਕੋਈ ਭਲਾ ਕਵੇ ਤੇ ਭਾਵੇਂ ਕੋਈ ਬੁਰਾ ਕਹੇ।
ਸਹਿਨਸ਼ੀਲ ਮਨ ਸਭ ਤੇ ਹੋਏ,
ਸਭ ਗੱਲਾਂ ਤੋਂ ਮਨ ਸਹਿਨਸ਼ੀਲ ਹੋ ਜਾਵੇ।
ਸਪਤਮ ਦੁਖੀ ਨਾ ਦੇਖੇ ਕਾਈ,
ਇਹਨੂੰ ਕਹਿੰਦੇ ਨੇ ਗੁਰੂ ਖਾਲਸਾ ਜੀ ਖਿਮਾ ਦਾ ਯਮ। ਇਹ ਛੇ ਹੋ ਗਏ। ਸੱਤਵਾਂ ਯਮ ਹੈ ਕਿ ਕਿਸੇ ਨੂੰ ਦੁਖੀ ਨਾ ਵੇਖਣ, ਜਿਹਨੂੰ ਦਇਆ ਕਹਿੰਦੇ, ਦਇਆ ਕਰਨੀ, ਇਹ ਸੱਤਵਾਂ ਯਮ ਹੈ ਕਿ ਕਿਸੇ ਨੂੰ ਦੁਖੀ ਨਾ ਵੇਖਣਾ।
ਦਇਆ ਕਰੇ ਸਭ ਸੋ ਨਿਰਬਾਈ,
ਉਹਦੇ 'ਤੇ ਦਇਆ ਕਰਨੀ, ਇਹਨੂੰ ਖਾਲਸਾ ਜੀ ਸੱਤਵਾਂ ਯਮ ਕਹਿੰਦੇ ਹਨ ਦਇਆ।
ਅਸ਼ਟਮ ਕੋਮਲ ਹਿਰਦਾ ਰਾਖੇ,
ਅੱਠਵਾਂ ਹੈ ਕੋਮਲਤਾ ਕਿ ਆਪਣੇ ਹਿਰਦੇ ਨੂੰ ਕੋਮਲ ਰੱਖਣਾ। ਹਾਂਜੀ,
ਸ਼ੁਭ ਉਪਦੇਸ਼ ਸਭਨ ਸੋ ਪਾਖੇ,
ਸਭ ਨੂੰ ਸ਼ੁਭ ਉਪਦੇਸ਼ ਦੇਣਾ, ਚੰਗੀਆਂ ਗੱਲਾਂ ਸੁਣਾਉਣੀਆਂ।
ਨੌਵੋਂ ਯਮ ਮਿਰਜਾ ਦੇ ਆਹਾਰਾ,
ਨੌਵਾਂ ਯਮ ਹੈ ਕਿ ਭੋਜਨ ਦੇ ਵਿੱਚ ਮਰਿਆਦਾ ਰੱਖਣੀ ਕਿ ਭੋਜਨ ਕਿਹੜਾ ਖਾਣਾ ਕਿਹੜਾ ਨਹੀਂ ਖਾਣਾ, ਇਹਦੇ ਵਿੱਚ ਧਿਆਨ ਦੇ ਕੇ ਖਿਆਲ ਰੱਖਣਾ, ਕਹਿੰਦੇ ਨੌਵਾਂ ਯਮ ਹੈ।
ਭਲਾ ਬੁਰਾ ਲੱਖ ਕਰੇ ਵਿਚਾਰਾ,
ਭਲਾ ਤੇ ਬੁਰਾ ਵੇਖ ਕੇ ਵੀ ਇਹ ਭੋਜਨ ਮਾੜਾ ਹੈ, ਇਹ ਅਹਿੰਸਾ ਦੇ ਨਾਲ ਕੀਤਾ ਹੋਇਆ ਜਾਂ ਇਹਦੇ ਵਿੱਚ ਆਹ ਚੀਜ਼ ਖਾਣ ਯੋਗ ਨਹੀਂ, ਇਹ ਵਿਚਾਰ ਕਰਨੀ।
ਖਾਵਨ ਕੋ ਆਹਾਰ ਹੈ ਜੇਤੋ,
ਜਿੰਨਾ ਭੋਜਨ ਛਕਣ ਦੇ ਵਿੱਚ ਸਾਹਮਣੇ ਆਇਆ ਭੁੱਖ ਲੱਗੀ ਹੈ।
ਚੌਥੇ ਭਾਗ ਖਾਏ ਕੰਮ ਤੇਤੋ,
ਕਹਿੰਦੇ ਜੇ ਚਾਰ ਪ੍ਰਸ਼ਾਦਿਆਂ ਦੀ ਭੁੱਖ ਹੈ ਤੇ ਤਿੰਨ ਹੀ ਖਾਵੇ, ਇੱਕ ਨਾ ਹੋਰ ਖਾਵੇ ਉੱਪਰੋਂ। ਕਹਿੰਦੇ ਇਸ ਪ੍ਰਕਾਰ ਇਹ ਭੋਜਨ ਦਾ ਯਮ ਹੈ ਨੌਵਾਂ।
ਦਸਮੋ ਯਮ ਸੋ ਸੋਚ ਲਖੀ ਜੈ,
ਦਸਵਾਂ ਹੈ ਪਵਿੱਤਰਤਾ ਰੱਖਣੀ, ਸਰੀਰ ਪਵਿੱਤਰ ਰੱਖਣਾ, ਸਰੀਰ ਤੇ ਪਾਏ ਬਸਤਰ ਸਾਫ਼ ਸੁਥਰੇ ਰੱਖਣੇ, ਕਹਿੰਦੇ ਇਹ ਦਸਵਾਂ ਯਮ ਹੈ।
ਜਲ ਮ੍ਰਿਤ ਕਾ ਇਸ਼ਨਾਨ ਕਰੀ ਜੈ,
ਕਹਿੰਦੇ ਜਲ ਦੇ ਵਿੱਚ ਇਸ਼ਨਾਨ ਕਰਨਾ, ਸਰੀਰ ਦੀ ਕਿਰਿਆ ਸੋਧ ਕੇ ਰੱਖਣੀ।
ਰਾਗ ਦਵੈਕ ਕੀ ਮਲ ਉਰਮਾਈ,
ਔਰ ਰਾਗ ਤੇ ਦਵੈਸ਼ ਦੀ ਜਿਹੜੀ ਮੈਲ ਮਨ ਨੂੰ ਲੱਗੀ ਹੋਈ ਹੈ।
ਤਜ ਕਰ ਸੋਚ ਕਰਤ ਐ ਤਾਈ,
ਕਹਿੰਦੇ ਉਹਨੂੰ ਛੱਡ ਕੇ ਰਾਗ ਦਵੈਸ਼ ਨੂੰ, ਹਿਰਦੇ ਨੂੰ ਵੀ ਸ਼ੁੱਧ ਕਰਨਾ ਤੇ ਸਰੀਰ ਨੂੰ ਵੀ ਸ਼ੁੱਧ ਕਰਨਾ। ਕਹਿੰਦੇ ਇਹ ਦਸਵਾਂ ਯਮ ਹੈ ਜਿਹਨੂੰ ਸੋਚ ਕਹਿੰਦੇ ਹਨ।
ਯਮ ਦਸ ਇਸੀ ਪ੍ਰਕਾਰ ਅਲਾਏ,
ਇਹ ਦਸ ਪ੍ਰਕਾਰ ਦੇ ਯਮ ਨੇ ਮਹਾਰਾਜ ਜੀ ਕਹਿੰਦੇ ਰਾਜਾ ਸ਼ਿਵਨਾਭ ਜੀ ਜੋ ਤੁਹਾਨੂੰ ਦੱਸੇ ਹਨ, ਇਹ ਦਸ ਪ੍ਰਕਾਰ ਦੇ ਯਮ ਨੇ। ਤੇ ਮਹਾਰਾਜ ਜੀ ਕਹਿੰਦੇ ਜਿਹੜੇ ਦੂਸਰਾ ਅੰਗ ਹੈ ਯੋਗ ਦਾ ਨੇਮ, ਮਹਾਰਾਜ ਜੀ ਕਹਿੰਦੇ ਉਹ ਵੀ ਦਸ ਪ੍ਰਕਾਰ ਦੇ ਨੇ। ਦਸ ਪ੍ਰਕਾਰ ਦੇ ਯਮ ਉਹ ਅੱਜ ਵਰਣਨ ਹੋਏ ਨੇ। ਕੱਲ੍ਹ ਦੀ ਕਥਾ ਵਿੱਚ ਨੇਮ ਮਹਾਰਾਜ ਜੀ ਵਰਣਨ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।